ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਪਿੱਛੇ ਪਾਸੇ ਸਰਦੀਆਂ ਬੋਲਿਆ ਕਰੇ। Thank you.
बहुत जन्म बिछड़े थे मानो, कई जन्म थे कीट पतंगा, कई जन्म गजमीन तुरंगा, कई जन्म पंखी सरपोयो, कई जन्म है वरुण जोयो, गुरजित दी सिमरन की हरिया, तिरंगा लिए देश जरिया, बहुत जन्म बिछड़े थे मानो,
तदे ही पूरा पूरा लाभ प्राप्त करना है। कई दिन यानी पिछले दिनों दे विचार विकसित होया कहना ही की इस मानुख दे दा प्रयोजन, इस मानुख दे दा उद्देश, मानुख शरीर दा यानी धर्म एम ऑफ द लाइफ की है। मानव तन धार के गलती विच इंसान समझदा मैं इस शरीर दे नाल सिर्फ धन दौलत ही कमावां, सिर्फ ही करां चार दिहाड़े और कुछ नहीं। पर दरअसल सार संग ए जो इसकी समझ बैठी हुई गल है ए गलत है। ए असल प्रयोजन नहीं, मानव तन का प्रयोजन तो साहिब गुरु अर्जन देव महाराज सानू यों दसते हैं।
यहो तेरी वारी है गोविंद मिलने, thank you.
ਮਾਨੁਖ ਦੇ ਦਾ ਪਰਮ ਪ੍ਰਯੋਜਨ ਅਸਲ ਮੁੱਖ ਫਰਜ਼ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਇਹ ਫਰਮਾਉਂਦੇ ਹਨ, ਮਾਨੁਖ ਦੇ ਤੈਨੂੰ ਪ੍ਰਾਪਤ ਹੋ ਗਈ। ਲੱਖ 84 ਜੋਨ ਦੇ ਵਿੱਚ ਫਿਰਦੇ ਇਸ ਮਾਨੁਖ ਦੇਹ ਦੇ ਵਿੱਚ ਆ ਕੇ ਗੁਰੂ ਪ੍ਰਾਪਤੀ ਵਾਸਤੇ ਉਪਰਾਲਾ ਕਰਨਾ, ਯਤਨ ਕਰਨਾ। ਕਿਉਂ? ਇਨਸਾਨ ਦਾ ਜਨਮ ਅਜਨਮਾਤਰਾਂ ਦਾ ਇਹ ਖਿਆਲ ਇਸ ਵਿੱਚ ਪੈਦਾ ਹੀ ਹੁੰਦਾ ਚਲਾ ਆਇਆ, ਮੈਂ ਸੁਖੀ ਹੋਵਾਂ, ਜ਼ਿਆਦਾ ਸੁਖੀ ਹੋਵਾਂ, ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ। ਹਰ ਇਨਸਾਨ ਇਹੀ ਚਾਹੁੰਦਾ ਹੈ, ਪਰ ਸਾਥ ਹੀ ਦੁਨਿਆਵੀ ਜਿਤਨੇ ਸੁੱਖ ਹਨ ਉਹ ਕੀ ਕਹਿਣਾ, ਸਭ ਲੋਕ ਆਦਿ ਦੇ ਜਿਤਨੇ ਵੀ ਸੁੱਖ ਉਹਨਾਂ ਦੇ ਪਿੱਛੇ ਬਹੁਤ ਸਾਰੇ ਦੁੱਖ ਛਿਪੇ ਹੋਏ। ਬਰੀਕ ਅੱਖਾਂ ਸੂਖਮ ਅੱਖਾਂ ਤੋਂ ਬਿਨਾਂ ਆਉਂਦੀ ਨੇ। ਪੂਰਾ ਸੁੱਖ ਅਸਲੀ ਸੁੱਖ ਆਤਮ ਸੁੱਖ ਹੀ ਹੈ, ਜੋ ਕਿ ਪ੍ਰਭੂ ਨੂੰ ਪ੍ਰਾਪਤ ਹੋ ਕੇ ਹੋਣਾ ਸੀ। ਉਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ। ਪਰੰਤੂ ਪੂਰਨ ਸੁਖੀ ਹੋਣ ਵਾਸਤੇ ਇਨਸਾਨ ਨੂੰ ਇਹ ਉਪਾਅ ਕਰਨਾ ਪਏਗਾ, ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲਣ ਦੇ ਵਾਸਤੇ ਯਤਨ ਕਰਨਾ ਪਏਗਾ। ਇੱਕ ਦ੍ਰਿਸ਼ਟਾਂਤ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ। ਕਿਸੇ ਰਾਜਾ ਨੇ ਇੱਕ ਪਹਾੜੀ 'ਤੇ ਕਿਲ੍ਹਾ ਬਣਾਇਆ, ਗੋਲ ਸ਼ਕਲ ਦਾ। ਉਹਦੇ 84 ਦਰਵਾਜ਼ੇ ਰੱਖੇ ਗਏ, ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ, ਬਾਕੀ ਦੇ 83 ਬੰਦ ਨੇ। ਉਸ ਕਿਲ੍ਹੇ ਵਿੱਚ ਦੇਵਨੇਤ ਨਾਲ ਇੱਕ ਨੇਤਰਹੀਨ ਪੁਰਸ਼, ਅੱਖਾਂ ਤੋਂ ਮਨਾਖਾ ਅੰਧਾ ਪੁਰਸ਼ ਪ੍ਰਵੇਸ਼ ਕਰ ਗਿਆ। ਅੱਖਾਂ ਤੋਂ ਬਿਨਾਂ ਦੀਨਾ ਨਹੀਂ, ਨਜ਼ਰ ਨਹੀਂ ਆਉਂਦਾ। ਉਸ ਕਿਲ੍ਹੇ ਦੇ ਵਿੱਚ ਆਪਣੇ ਆਪ ਨੂੰ ਬੜਾ ਦੁਖੀ ਮਹਿਸੂਸ ਕਰ ਰਿਹਾ। ਕੋਈ ਹੋਰ ਉਪਾਅ ਨਾ ਦੇਖ ਕੇ ਉਸਨੇ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ। ਮੇਰੇ 'ਤੇ ਕੋਈ ਤਰਸ ਖਾਓ, ਮੇਰੇ ਉੱਪਰ ਕੋਈ ਰਹਿਮ ਖਾਓ, ਮੈਂ ਇਸ ਕਿਲ੍ਹੇ ਵਿੱਚ ਬੰਦ ਹਾਂ, ਕੈਦ ਹਾਂ, ਇੱਥੋਂ ਕਿਵੇਂ ਛੁਟਕਾਰਾ ਪਾਵਾਂ ਔਰ ਸੁਖੀ ਹੋਵਾਂ। ਉਸਦੀ ਦੁੱਖ ਭਰੀ ਆਵਾਜ਼ ਸੁਣ ਕੇ ਕਿਸੇ ਬਾਹਰ ਰਹਿਣ ਦਿਲ ਪੁਰਸ਼ ਨੇ ਬਾਹਰੋਂ ਆਵਾਜ਼ ਦਿੱਤੀ, ਇਸ ਕਿਲ੍ਹੇ ਵਿੱਚ 84 ਦਰਵਾਜ਼ੇ ਹਨ। ਮੰਨ ਲਿਆ ਵੀ 83 ਦਾ ਬੰਧਨ ਇੱਕ ਖੁੱਲ੍ਹਾ ਹੈ, ਉੱਥੇ ਹੀ ਨਿਕਲ ਜਾ, ਆਜ਼ਾਦ ਹੋ ਜਾ, ਦੁਖੀ ਕਿਉਂ ਰਹਿਣਾ ਹੈ। ਫਿਰ ਉਸ ਨੇਤਰਹੀਨ ਪੁਰਸ਼ ਨੇ ਕਿਹਾ ਵੀ ਮੇਰੇ ਅੱਖਾਂ ਨੇ, ਮੇਰੇ ਆਈ ਸਾਈਟ ਨਹੀਂ, ਨਿਗਾਹ ਨਹੀਂ ਹੈ, ਇਸ ਕਰਕੇ ਮੈਨੂੰ ਦੀਂਦਾ ਨਹੀਂ, ਇਸ ਕਰਕੇ ਹੀ ਮੈਂ ਉੱਚੀ ਉੱਚੀ ਪੁਕਾਰਦਾ ਹਾਂ, ਕੋਈ ਹੋਰ ਯਤਨ ਦੱਸਿਆ ਜਾਵੇ ਜਿਸ ਕਰਕੇ ਇਸ ਕਿਲ੍ਹੇ ਤੋਂ ਛੁਟਕਾਰਾ ਪਾ ਜਾ। ਫਿਰ ਉਸਨੂੰ ਦੱਸਿਆ ਗਿਆ ਵੀ ਅਗਰ ਤੇਰੇ ਅੱਖਾਂ ਨਹੀਂ, ਨਿਗਾਹ ਨਹੀਂ ਹੈ ਤਾਂ ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦੇ, ਹੋ ਸਕਦਾ ਹੈ ਜੋ ਫਿਰੀ ਚੱਲੀ 83 ਦਰਵਾਜ਼ੇ ਬੰਦ ਹਨ, ਤੋ ਕਿ ਜਦੋਂ ਖੁੱਲ੍ਹਾ ਦਰਵਾਜ਼ਾ 84ਵਾਂ ਆਏਗਾ ਉਸ ਥਾਈਂ ਬਾਹਰ ਨਿਕਲ ਜਾਏ, ਆਜ਼ਾਦ ਹੋ ਜਾਏ। ਉਸਨੇ ਐਸਾ ਹੀ ਕੀਤਾ, ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕੀਤਾ, ਤੋਹੀਂ ਗਿਆ ਸਾਰੇ ਦਰਵਾਜ਼ੇ ਬੰਦ। ਸੋ ਜਦੋਂ 83 ਦਰਵਾਜ਼ੇ ਜੋ ਬੰਦ ਸਨ ਉਹ ਲੰਘ ਗਿਆ ਔਰ ਖੁੱਲ੍ਹਾ ਦਰਵਾਜ਼ਾ 84ਵਾਂ ਆਉਣਾ ਸੀ, ਦੇਵਨੇਤ ਨਾਲ ਉਹਦੇ ਸਿਰ ਦੇ ਵਿੱਚ ਫੁਰਕ ਆਉਣ ਲੱਗ ਪਿਆ, ਕੰਧ ਨਾਲੋਂ ਹੱਥ ਛੱਡ ਕੇ ਸਿਰ ਵਿੱਚ ਫੁਰਕ ਕਰਨ ਲੱਗ ਪਿਆ, ਕਦਮ ਵੀ ਉਠਾਈ ਗਿਆ, ਦੋ ਕਦਮ ਦਰਵਾਜ਼ਾ ਸੀ। ਸੋ ਫੁਰਕ ਕਰਦਿਆਂ ਕਰਦਿਆਂ ਦਰਵਾਜ਼ਾ ਲੰਘ ਗਿਆ, ਫਿਰ ਕੰਧ ਨੂੰ ਹੱਥ ਲਾ ਲਿਆ, ਫਿਰ ਜਿਹੜਾ ਦਰਵਾਜ਼ਾ ਆਵੇ ਬੰਦ, ਜਿਹੜਾ ਆਵੇ ਬੰਦ। ਫਿਰ ਦੁਖੀ ਹੋ ਕੇ ਚਿਲਾਉਣਾ ਸ਼ੁਰੂ ਕੀਤਾ, ਮੇਰੇ 'ਤੇ ਕੋਈ ਤਰਸ ਖਾਓ, ਰਹਿਮ ਖਾਓ, ਬੜਾ ਦੁਖੀ ਹਾਂ, ਇਸ ਕਿਲ੍ਹੇ ਵਿੱਚ ਮੈਂ ਕੈਦ ਹਾਂ, ਇਸ ਕੈਦ ਤੋਂ ਕਿਵੇਂ ਛੁਟਕਾਰਾ ਪਾਵਾਂ। ਬਾਹਰੋਂ ਫਿਰ ਆਵਾਜ਼ ਆਈ, ਜੋ ਜੁਗਤੀ ਤੈਨੂੰ ਦੱਸੀ ਗਈ ਸੀ ਬਹੁਤ ਠੀਕ ਸੀ, ਅਗਰ ਤੂੰ ਉਸ 'ਤੇ ਅਮਲ ਕਰਦਾ ਉਹਨੂੰ ਕਦੇ ਦਾ ਛੁਟਕਾਰਾ ਪਾ ਜਾਂਦਾ, ਪਰ ਪ੍ਰਤੀਤ ਹੁੰਦਾ ਤਾਂ ਅਮਲ ਨਹੀਂ ਕੀਤਾ। ਤਾਂ ਉਹ ਕਹਿੰਦਾ ਮੈਂ ਉਸੀ ਵਕਤ ਦਾ ਫਿਰ ਰਿਹਾ, ਫਿਰ ਫਿਰ ਰਿਹਾ ਕੋਈ ਗਲਤੀ ਕਰ ਬੈਠਾ ਹੋਏਗਾ। ਫਿਰ ਉਸਨੂੰ ਯਾਦ ਆ, ਹਾਂ ਇੱਕ ਦਫ਼ਾ ਮੈਂ ਕੰਧ ਨਾਲੋਂ ਹੱਥ ਛੱਡ ਕੇ ਸਿਰ ਵਿੱਚ ਫੁਰਕ ਕਰਨ ਲੱਗ ਪਿਆ, ਉਸ ਵਕਤ ਹੀ ਖੁੱਲ੍ਹਾ ਦਰਵਾਜ਼ਾ ਲੰਘਿਆ। ਦ੍ਰਿਸ਼ਟਾਂਤ ਹੈ, ਮਿਸਾਲ ਹੈ, ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਕਰੋੜਾਂ ਰਾਜੇ ਬਣਾਏ ਖਪਾਏ, ਬਣਾਏਗਾ ਖਪਾਏ, ਸਾਬ ਕਿਸ਼ਨੀ ਦੇ ਕਰੋੜਾਂ ਬ੍ਰਹਮੰਡ ਹਨ, ਅਕਾਲ ਪੁਰਖੀ ਦੇ ਮੋਕੋਟ ਕਿਸ਼ਨ ਮਹੇਸ਼ ਕੋਟ ਇੰਦਰਮਾਨ ਤਿਰਸ ਕੋਟ ਦਿਲੇ, ਕਰੋੜਾਂ ਬ੍ਰਹਮੰਡ ਉਸ ਵਾਹਿਗੁਰੂ ਦੇ ਵਿੱਚ ਹੀ ਉੱਡਦੇ ਫਿਰਦੇ ਜਿਵੇਂ ਆਕਾਸ਼ ਡੇਲ ਉਹਨਾਂ ਉੱਡੀਆਂ ਫਿਰਦੀਆਂ। ਸਹੀਓ ਕਰੋੜਾਂ ਹੀ ਰਾਜੇ ਮਹਾਰਾਜੇ ਬਣਾਏ, ਬਣਾਏਗਾ ਖਪਾਏ। ਸੋ ਉਹ ਵਾਹਿਗੁਰੂ ਅੰਤਰਜਾਮੀ ਨੇ ਸੰਸਾਰ ਇੱਕ ਖੇਲ ਰਚੇ, ਕਿਲ੍ਹਾ ਰਚੇ, 84 ਲੱਖ ਜਵਾਨ ਬਣਾਏ, ਜਵਾਨੀ ਵੀ ਪਤਾ ਨਹੀਂ ਕਿਤਨੇ ਜੀ, ਹਿਸਾਬ ਕੋਈ ਨਹੀਂ, ਸਾਰਿਆਂ ਵਿੱਚੋਂ ਮਾਨੁਖ ਦੇ ਮਨੁੱਖਾ ਦੇਹ ਨੂੰ ਮੁੱਖ ਰੱਖਿਆ, ਇਸਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ। ਇਸ ਧਰਤੀ ਪਰ ਤੇਰੀ ਸ਼ਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਲੱਖ 84 ਜੋਨ ਸਵਾਈ, ਮਾਨਸ ਕੋ ਪਰ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਣੇ ਦਾ, ਲੱਖ 84 ਜੋਨ ਵਿੱਚ ਉੱਤਮ ਜਨਮ ਸਮਾਨਸ ਦੇ, ਤਮਾਮ ਜੋਨੀਆਂ ਵਿੱਚੋਂ ਮਾਨੁੱਖ ਦੇ ਬਾਦਸ਼ਾਹ ਦੇ ਹੀ ਹੈ, ਭਾਵੇਂ ਮਨੁੱਖ ਮਨੁੱਖ ਦੇ ਨਾਤੇ, ਗਰੀਬ ਵੀ ਮਨੁੱਖ ਹੈ, ਬਾਦਸ਼ਾਹ ਵੀ ਮਨੁੱਖ ਹੈ, ਲੇਕਿਨ ਬਾਦਸ਼ਾਹ ਨੂੰ ਅਧਿਕਾਰ ਬਹੁਤੇ ਹੁੰਦੇ, ਉਹਨੂੰ ਸ਼ਕਤੀਆਂ ਤਾਕਤਾਂ ਬਹੁਤੀਆਂ। ਇਸੀ ਤਰ੍ਹਾਂ ਜਿਤਨੇ ਹੋਰ ਜੋਨੀਆਂ ਹਨ, 5 ਤੱਤਾਂ ਦਾ ਸਰੀਰ ਔਰ 6 ਚੇਤਨ, ਉਹਨਾਂ ਵਿੱਚ ਵੀ ਮਨੁੱਖ ਵਿੱਚ ਵੀ ਇਹੀ ਕੁਝ ਹੈ, ਲੇਕਿਨ ਮਨੁੱਖ ਨੂੰ ਇਨਸਾਨ ਨੂੰ ਬਹੁਤੇ ਅਧਿਕਾਰ ਮਿਲੇ। ਇਹ ਮਾਨੁੱਖ ਦੇ ਰੂਪੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਹੈ, ਬਾਕੀ ਦੇ ਦਰਵਾਜ਼ੇ ਬੰਦ ਹਨ। ਇਸ ਕਰਕੇ ਇਸ ਮਾਨੁੱਖ ਦੇ ਵਿੱਚ ਆ ਕੇ ਇਸਨੂੰ ਗੁਰੂ ਅਰਜਨ ਦੇਵ ਮਹਾਰਾਜ ਇਉਂ ਸਿੱਖਿਆ ਦਿੰਦੇ ਨੇ, ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸਿੰਘ ਪਰ ਕੇਵਲ ਇਹੋ
ਤੇਰੀ ਵਾਰੀ ਗੋਬਿੰਦ, ਆਹ
கோவிந்த் மேலக்கியே தெரியவரியா அவருக்கு ஆச்சரித்த என்ன காணும் என்று சாதசங்க ஹரிக்கே வந்தான். மானுக்கு தன் லட்சராசி நோன் வச்சோம் பாத்ஷா தேகிய பிரபு பிராப்தி வாஸ்தே குல் அதர்வாத எனே பிரபு பிராப்தி வாஸ்தே ஜோ கிச்சாயிர இஸ்னு பிராப்த ஹை ஹோர் ஜோனியா நோ நை உனா நோ பூரா அந்தகரண் ஹி நீ மிலே ஹோயா ஹோர் ஜோனியா நோ ਪੂਰਾ ਅੰਤਕਰਨ ਮਨ ਚਿੱਤ ਬੁੱਧ ਹੰਕਾਰ ਨੂੰ ਕਹਿੰਦੇ ਨੇ ਮਨ ਉਹਨਾਂ ਨੂੰ ਹੈ ਉਹ ਗਰਮੀ ਸਰਦੀ ਮੰਨਦੇ ਹਨ ਭੁੱਖ ਪਿਆਸ ਮੰਨਦੇ ਹਨ ਉਹ ਮਮਤਾ ਵੀ ਉਹਨਾਂ ਨੂੰ ਹੈ ਲੜਦੇ ਭਿੜਦੇ ਵੀ ਲੇਕਿਨ ਉਹਨਾਂ ਨੂੰ ਵਿਵੇਕ ਬੁੱਧ ਨਹੀਂ ਪ੍ਰਾਪਤ ਹੈ ਵਿਚਾਰ ਸ਼ਕਤੀ ਨਹੀਂ ਹੈ ਵਿਚਾਰ ਦੀ ਰੋਸ਼ਨੀ ਨਹੀਂ ਇਹ ਨਹੀਂ ਉਹ ਸਮਝ ਸਕਦੇ ਅਸੀਂ ਕੀ ਹਾਂ ਕਿੱਥੋਂ ਆਏ ਹਾਂ ਕਾਹਦੇ ਵਾਸਤੇ ਆਏ ਹਾਂ ਸਾਡਾ ਕੀ ਪ੍ਰਯੋਜਨ ਹੈ ਕੀ ਕੁਛ ਕਰਨ ਦਾ ਕੀ ਫਲਾ ਕੀ ਨੇ ਇੱਥੇ ਆਦਿ ਜਿਹੜੀਆਂ ਵਿਚਾਰਾਂ ਹਨ ਇਹ ਸਿਰਫ ਮਾਨੁੱਖ ਨੂੰ ਹੀ ਪ੍ਰਾਪਤ ਹਨ ਤਾਂ ਇਸ ਮਾਨੁੱਖ ਦੇ ਵਿੱਚ ਆਖ ਵਿੱਚ ਉਹ ਅਜਿਹੀ ਦਰਜਾ ਰੱਖਿਆ ਹੋਇਆ ਹੈ ਤਾਂ ਤੇ ਆਇਓ ਫਰਮਾਉਂਦੇ ਹਨ ਇਹ ਮਾਨੁੱਖ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਨੰਦ ਦੇ ਸਾਗਰ ਵਾਹਿਗੁਰੂ ਦੇਵੀ ਜੀ ਤੋਂ ਵਿਛੜੇ ਹਾਂ ਵਿਛੜ ਕੇ 84 ਲੱਖ ਜੀਵਾਂ ਦੀਆਂ ਤਕਲੀਫਾਂ ਉਠਾ ਚੁੱਕੇ ਹਾਂ ਉਸਦੀ ਪ੍ਰਾਪਤੀ ਵਾਸਤੇ ਇਹੀ ਮੌਕਾ ਹੈ ਅਗਰ ਮਨ ਰੂਪੀ ਸਿਰ ਦੇ ਵਿੱਚ ਵਿਕਾਰਾਂ ਰੂਪੀ ਸੁਰ ਉੱਠਦੀ ਰਹੀ ਇਸ ਸਮੇਂ ਨੂੰ ਖੁੱਲ੍ਹੇ ਦਰਵਾਜ਼ੇ ਨੂੰ ਇਉਂ ਲੰਘਾਤਾ 4 ਦਿਨ ਦੁਨੀਆਂ ਦੇ ਇਸ ਵਿੱਚ ਫਿਰ ਫਲ ਕੀ ਹੁੰਦਾ ਉਹੀ ਅਗਲਾ 84 ਦਾ ਚੱਕਰ ਫਿਰ ਤਿਆਰ ਹੈ ਤਾਂ ਤੇ ਇਸ ਮਾਨਵਤਨ ਇਸ ਸਫਲਤਾ ਵਾਸਤੇ ਇਸਦੀ ਕਦਰ ਕਰਨ ਵਾਸਤੇ ਇਸ ਤੋਂ ਲਾਭ ਉਠਾਉਣ ਵਾਸਤੇ ਮਿਲ ਸਾਧ ਸੰਗਤ ਭਜ ਕੇ ਵਰਨਾ ਸਤਸੰਗਤ ਔਰ ਵਾਹਿਗੁਰੂ ਦੇ ਭਜਨ ਦੁਆਰਾ ਪ੍ਰਭੂ ਦਾ ਮਿਲਾਪ ਹੁੰਦਾ ਹੈ ਤਾਂ ਤੇ ਜਿਵੇਂ ਸਕੂਲਾਂ ਕਾਲਜਾਂ ਤੋਂ ਬਿਨਾਂ ਦੁਨਿਆਵੀ ਐਜੂਕੇਸ਼ਨ ਦੁਨਿਆਵੀ ਪੜ੍ਹਾਈ ਦੁਨਿਆਵੀ ਵਿੱਦਿਆ ਨਹੀਂ ਹਾਸਲ ਹੁੰਦੀ ਇਸੀ ਤਰ੍ਹਾਂ ਇਹ ਪਰਮਾਰਥਕ ਵਿੱਦਿਆ ਰੂਹਾਨੀ ਸੂਝਬੂਝ ਸਤਸੰਗ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ ਆਏ ਮਾਨੁਖ ਤਨ ਦਾ ਦਰਸ਼ਨ ਇਹ ਪ੍ਰਯੋਜਨ ਹੈ Thank you. जन्म तुम्हारे मॉर्निंग आया आया तो भजन करने वास्ते भजन करके प्रभु प्राप्ति वास्ते आन का असल प्रयोजन तो यह कुछ है, लेकिन इस प्रयोजन नूं भुल गया, इस काम नूं भुल गया। सिर्फ अपनी जिंदगी इसने माया तक ही महदूद रख ले। ये समझदा मैं दुनिया विच धन दौलत कमावां, ऐसे इशरत करां और दुनियावी कमां तक ही अपने आप नूं समझिया। दरअसल ये इसकी गलती है। ये व्यवहारक फर्ज इसका है व्यवहार करना, देखनी है ठीक है, पर परमार्थक फर्ज जेड़ा है वह प्रभु प्राप्ति वास्ते। क्यों इस फर्ज के उपर क्यों नहीं है तत्पर हूं? माया ईश्वरी माया बड़ी प्रबल, इसने इसनों भुला दिता होया, असलीयत तो भुलाता गलत रस्ते पर चला दिता होया है। माया विच प्रभु नूं भुलाउण दी बड़ी शक्ति है, बड़ी ताकत है। सो एक दृष्टांत द्वारा पता लगेगा माया कहिंदी की, माया का स्वरूप की है। माया उन्हूं कहिंदे जो असलीयत तो भुला देवे, उहदी बजाए होर दी होर कुछ दिखा देवे। जादू वाली गल, एक कोई राजा अपने दीवान खाने में अपना दरबार लगाए बैठे, वजीर मशीर हलका तो भी दरबार में बैठे हुए हैं, राशी हुक्म काम सुनाए जा रहे हैं। एक मदारी तमाशे करने वाला आता है बाहर, पहरेदार दरबान खड़ा, उसनों आके कहता दरबान बोलो राजा जी ने जाके मैं एक तमाशे करने वाला, बड़े अच्छे अच्छे तमाशे करने जानता हूँ, मैं अगे बुलाओ, मेरे तो कोई अच्छा तमाशा देखन तमाशा दिखावा तो मैं इनाम प्राप्त करा। दरबान ने अगे आके अर्ज कर दिती, यहाँ अपना एक मदारी खड़ा होया है, वो कहता मैं बहुत अच्छे अच्छे तमाशे करने जानता हूँ, मैं कोई अच्छा तमाशा दिखा के सरकार को इनाम प्राप्त करा। उसनों आप बुलाओ तो उस तो भी तमाशा देखो। उसने क्या राजा ने उसनों भेज दो, मदारी ने भेज दिता गया। मदारी ने आके चुप चुप राजा ने सलामा की। तो उस तो बाद राजा कहने के दस भाई तू कौन है? उसने कहा सरकार मैं बड़े अच्छे अच्छे तमाशे करने जानना, अगर हुक्म होवे कोई अच्छा तमाशा हजूर नूं दिखावा तो इनाम प्राप्त कर। राजा कहता भाई तमाशे तो बड़े चंगे चंगे देखते हैं, पर जे तू हसमन सा तमाशा दिखा रहे हैं तो तेरा तमाशा देख लिए और तेन इनाम भी बहुत सारा दे दी। सरकार हुक्म करो जैसा हजूर की मनशा। ਕਿਉਂਕਿ ਦੇਖ ਇੱਕ ਤਾਂ ਮੈਨੂੰ ਦੇਵਤਿਆਂ ਦੇ ਦਰਸ਼ਨ ਦਾ ਸ਼ੌਕ ਹੈ ਅਗਰ ਤੂੰ ਕਰਾ ਸਕੇ। ਦੂਜੀ ਗੱਲ ਜੋ ਕੋਈ ਤਮਾਸ਼ਾ ਤੂੰ ਦਿਖਾਵੇਂ ਉਹ ਕੋਈ ਚੰਗੀ ਸਿੱਖਿਆ ਵੀ ਉਸ ਤੋਂ ਮਿਲ ਜਾਵੇ ਤਾਂ ਚੰਗੀ ਗੱਲ ਹੈ। ਸਰਕਾਰ ਐਸਾ ਹੀ ਹੋਏਗਾ। ਇੰਨੀ ਗੱਲ ਕਹਿ ਕੇ ਕਹਿੰਦੇ ਦੇਖੋ ਮੈਂ ਦੇਵਲੋਕ ਨੂੰ ਦੇਵਤਿਆਂ ਦੇ ਨਾਲ ਜੰਗ ਕਰਨ ਵਾਸਤੇ ਜਾਣਾ ਹਾਂ, ਉਹਨਾਂ ਨਾਲ ਜੰਗ ਕਰਕੇ ਮਾਰ ਮਾਰ ਗਰਾਈ ਜਾਵਾਂਗਾ, ਉਹਨੇ ਦਰਸ਼ਨ ਤੁਸੀਂ ਕਰੀ ਜਾ। ਪਰ ਆਹ ਮੇਰੀ ਸੁਪਤਨੀ ਉਤਨੀ ਦੇਰ ਤੱਕ ਇਸ ਨੂੰ ਆਪਣੀ ਲੜਕੀ ਦੇ ਮਹਿਲਾਂ ਵਿੱਚ ਭੇਜ ਦੇ, ਆ ਕੇ ਵਾਪਸ ਮਿਲ ਲੈ ਜਾਵਾਂਗਾ। ਰਾਜਾ ਕਹਿੰਦਾ ਠੀਕ ਹੈ, ਮੇਰੀ ਧਰਮ ਬੇਟੀ ਹੈ, ਆਪਣੀ ਲੜਕੀ ਦੇ ਮਹਿਲਾਂ ਵਿੱਚ ਭੇਜ ਦਿੱਤਾ ਗਿਆ ਸੀ। ਮਦਾਰੀ ਉੱਥੇ ਖੜਾ ਖੜਾ ਅਲੋਪ ਹੋ ਜਾਂਦਾ ਹੈ। ਆਸਮਾਨ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ, ਜਿਵੇਂ ਜੰਗ ਦੇ ਵਿੱਚ ਮਾਰ ਬੁਕਾਰਾ ਹੁੰਦਾ ਹੈ, ਗੋਲੀਆਂ ਚੱਲਦੀਆਂ ਨੇ, ਖੜਾ ਖੜੂਈ ਹੁੰਦੀ ਹੈ, ਸਭ ਦੇ ਕੰਨ ਉੱਪਰ ਨੂੰ ਸੁਣ ਰਹੇ ਹਨ ਵੀ ਜੰਗ ਸ਼ੁਰੂ ਹੋ ਗਿਆ ਦੇਵਤਿਆਂ ਨਾਲ ਮਦਾਰੀ ਦਾ। ਕਿਤਨੇ ਨੂੰ ਕੀ ਦੇਖਿਆ, ਇੱਕ ਟੰਗ ਕੱਟੀ ਹੋਈ ਗਿਰ ਜਾਂਦੀ ਹੈ, ਦੂਸਰੀ ਟੰਗ ਕੱਟੀ ਹੋਈ ਗਿਰ ਗਈ, ਇੱਕ ਬਾਂਹ ਗਿਰ ਗਈ, ਦੂਸਰੀ ਬਾਂਹ ਕੱਟੀ ਗਿਰ ਗਈ, ਥੜ ਡਿੱਗ ਪਿਆ, ਉਸ ਤੋਂ ਬਾਅਦ ਸਿਰ ਡਿੱਗ ਪਿਆ, ਜਿਸ ਦੇ ਮੂੰਹ ਦੇ ਵਿੱਚੋਂ ਵੱਡੀ ਇਤਨੀ ਹਵਾ ਨਿਕਲ ਰਹੀ ਹੈ ਮਾਨੋ ਸਵਾ ਸਦ ਲੋਕਾਂ ਦੀਆਂ ਕੁਰਸੀਆਂ ਨੂੰ ਉਠਾ ਉਠਾ ਮਾਰ ਰਹੀ। ਔਰ ਆਵਾਜ਼ ਆਈ ਨਾਲ ਦੀ ਨਾਲ ਉੱਪਰੋਂ, ਦੇਖੋ ਸਰਕਾਰ ਇਹ ਪਵਨ ਦੇਵਤਾ ਹੈ, ਇਸਕੋ ਮੈਨੇ ਮਾਰ ਕਰ ਗਿਰਾਇਆ, ਆਪ ਦਰਸ਼ਨ ਕੀਜੀਏ। ਸਭ ਜਿਤਨੇ ਹੈ ਸਾਰੋ ਰਾਜਾ ਸਵਾ ਸਦ ਲੋਕ ਹਨ, ਦੇਖ ਕੇ ਹੈਰਾਨ ਹੁੰਦੇ ਹਨ ਬਈ ਮਦਾਰੀ ਬੜਾ ਬਹਾਦਰ ਹੈ। ਪੈਰ ਫਿਰ ਜੰਗ ਸ਼ੁਰੂ ਹੈ, ਇਸੀ ਤਰ੍ਹਾਂ ਆਵਾਜ਼ਾਂ ਆਉਂਦੀਆਂ ਆਸਮਾਨ ਵਿੱਚ, ਫਿਰ ਇੱਕ ਟੰਗ ਡਿੱਗ ਪੈਂਦੀ ਹੈ, ਦੂਜੀ ਟੰਗ ਡਿੱਗ ਪੈਂਦੀ ਹੈ, ਬਾਂਹ ਡਿੱਗ ਪਈ, ਦੂਸਰੀ ਬਾਂਹ ਕੱਟੀ ਡਿੱਗ ਪਈ, ਥਰਡ ਡਿੱਗ ਪਿਆ, ਸਿਰ ਡਿੱਗਿਆ, ਜਿਹਦੇ ਮੂੰਹ ਦੇ ਵਿੱਚੋਂ ਬੜੀਆਂ ਅੱਗ ਦੀਆਂ ਲਾਟਾਂ ਨਿਕਲ ਗਈਆਂ। ਆਵਾਜ਼ ਆਈ ਦੇਖੋ ਸਰਕਾਰ ਇਹ ਅਗਨ ਦੇਵਤਾ ਹੈ, ਇਸਕੋ ਮੈਨੇ ਮਾਰ ਕਰ ਗਿਰਾਇਆ, ਦਰਸ਼ਨ ਦੀ ਵਿਸ਼ਵਾਸ ਕੀ ਹੁੰਦਾ, ਉਹਦੇ ਮੂੰਹ ਦੇ ਵਿੱਚੋਂ ਅਗਨ ਨਿਕਲ ਗਿਆ, ਅਗਨ ਦੇਵਤਾ ਹੈ। ਪਹਿਲੇ ਦੇ ਮੂੰਹ ਦੇ ਵਿੱਚ ਹਵਾ ਨਿਕਲ ਗਈ ਸੀ, ਪਵਨ ਦੇਵਤਾ ਸੀ, ਐਸਾ ਵਿਸ਼ਵਾਸ ਥਾ। ਕਿਸੀ ਤਰ੍ਹਾਂ ਕਈ ਦੇਵਤਾ ਮਾਰ ਕੇ ਗਿਰਾਏ, ਅਖੀਰ ਸਵਰਗ ਦਾ ਰਾਜਾ ਤੇਤੀ ਗੁੜ ਦੇਵਤਾ ਦਾ ਰਾਜਾ ਦੇਵਰਾਜ ਇੰਦਰ, ਉਹਦੀ ਵਾਰੀ ਆਈ, ਉਹਦੀ ਟੰਗ ਡਿੱਗਤੀ, ਦੂਜੀ ਟੰਗ ਡਿੱਗਤੀ, ਬਾਂਹ ਦੂਸਰੀ ਬਾਂਹ ਗਿਰ ਗਈ, ਡਿੱਗ ਪਿਆ, ਸਿਰ ਡਿੱਗ, ਸਿਰ ਦੇ ਉੱਪਰ ਬੜਾ ਕੀਮਤੀ ਮੁਕਟ ਡਿੱਗ ਸ਼ੁਰੂ ਹੋਇਆ। ਕਿਉਂ? ਤੇਤੀ ਗਰੋੜ ਦੇਵਤਾ ਦਾ ਮਾਲਕ ਹੈ। ਆਵਾਜ਼ ਆਈ ਦੇਖੋ ਸਰਕਾਰ ਇਹ ਦੇਵਰਾਜ ਇੰਦਰ ਹੈ, ਤੇਤੀ ਗਰੋੜ ਦੇਵਤਾ ਦਾ ਮਾਲਕ ਹੈ, ਮੈਨੇ ਮਾਰ ਕਰ ਗਾਇਆ ਹੈ, ਦਰਸ਼ਨ ਕੀਜੀਏ। ਤੋ ਇਹ ਸੁਣ ਕੇ ਸਭ ਨੂੰ ਵਿਸ਼ਵਾਸ ਹੁੰਦਾ, ਵਾਕਈ ਅਤੇ ਸ਼ਲਾਘਾ ਕਰਦੇ ਹਨ, ਖੁਸ਼ ਹੋ ਰਹੇ ਹਨ, ਜੀ ਮਦਾਰੀ ਬੜਾ ਬਹਾਦਰ ਹੈ, ਮੇਰਾ ਪੂਰਾ ਮਦਾਰੀ ਨਹੀਂ ਸੂਰਮਾ ਵੀ ਹੈ, ਕਿੱਡੇ ਕਿੱਡੇ ਦੇਵਤਿਆਂ ਨੂੰ ਮਾਰ ਕਰ ਗਿਰਾ ਰਿਹਾ, ਸਭ ਖੁਸ਼ ਹੋ ਰਹੇ ਹਨ। ਨਿਤਨੇ ਨੂੰ ਮਦਾਰੀ ਦੀ ਟੰਗ ਡਿੱਗ ਪਈ, ਦੂਜੀ ਟੰਗ ਡਿੱਗ ਪਈ, ਬਾਂਹ ਦੂਸਰੀ ਬਾਂਹ ਗਿਰ ਗਈ, ਧੜ ਗਿਰ ਗਿਆ, ਸਿਰ ਡਿੱਗ ਗਿਆ। ਆਦਮੀ ਦੀ ਪਛਾਣ ਸਿਰ ਤੋਂ ਮੂੰਹ ਤੋਂ ਹੀ ਹੁੰਦੀ ਹੈ। ਤੋ ਕਹਿਣ ਲੱਗੇ ਉਹ ਮਦਾਰੀ ਬੜਾ ਬਹਾਦਰ ਸੀ, ਬੜੇ ਦੇਵਤਿਆਂ ਨੂੰ ਮਾਰ ਕੇ ਗਿਰਾਇਆ, ਆਪ ਵੀ ਸ਼ਹੀਦ ਹੋ, ਹੁਣ ਕੀ ਕੀਤਾ ਜਾਏ, ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਜਾਂ ਨਹੀਂ, ਬਦਰੋਹ ਕਰੇ, ਸਾਹਮਣੇ ਖੁੱਲ੍ਹਾ ਮੈਦਾਨ ਹੈ, ਉਸਦੇ ਦੋ ਚਿਖਾਂ ਬਣਾਈਆਂ ਗਈਆਂ ਵੱਡੀਆਂ ਵੱਡੀਆਂ, ਇੱਕ ਚਿਖਾ ਦੇ ਉੱਪਰ ਜਿਤਨੇ ਦੇਵਤਾ ਲੋਕ ਸਨ ਉਹਨਾਂ ਦੇ ਅੰਗ ਇਕੱਠੇ ਕਰਕੇ ਰੱਖ ਦਿੱਤੇ, ਲਾਂਬੂ ਲਾਤਾ, ਦੂਸਰੀ ਚਿਖਾ ਦੇ ਉੱਪਰ ਉਸ ਮਦਾਰੀ ਦੇ ਸੰਸਕਾਰ ਵਾਸਤੇ ਵਿਚਾਰ ਹੋਈ। ਅਤੇ ਉਸਦੀ ਸੁਪਤਨੀ ਮਦਾਰੀ ਦੀ ਕਹਿਣ ਲੱਗੀ ਮੈਂ ਪਤੀ ਦੇਵ ਨਾਲ ਸਤੀ ਹੋਣਾ। ਰਾਜਾ ਕਹਿਣ ਲੱਗਾ ਤੂੰ ਮੇਰੀ ਧਰਮ ਬੇਟੀ ਹੈ, ਜਿਹੋ ਜਿਹੇ ਸੁੱਖ ਮੇਰੀ ਪੁੱਤਰੀ ਨੂੰ ਮਿਲਣਗੇ ਉਹੋ ਜਿਹੇ ਸੁੱਖ ਤੈਨੂੰ ਮਿਲਣਗੇ, ਭਜਨ ਪਾਠ ਵੀ ਸਮਾਂ ਗੁਜ਼ਾਰ, ਅੱਗ ਵੀ ਛੱਡਣ ਦਾ ਕੀ ਫਾਇਦਾ। ਕਹਿਣਗੇ ਨਹੀਂ, ਮੇਰੀ ਪ੍ਰਤਿਗਿਆ ਹੈ ਮੈਂ ਆਪਣੇ ਪਤੀ ਦੇਵ ਨਾਲ ਸਤੀ ਹੋਣਾ। ਬਹੁਤ ਸਾਰਾ ਸਮਝਾਉਣ ਦੇ ਬਾਵਜੂਦ ਵੀ ਉਸਨੇ ਆਪਣੇ ਹੱਕ ਨੂੰ ਨਾ ਛੋੜਿਆ ਸੀ, ਉਸਨੂੰ ਕਿਹਾ ਗਿਆ ਤਿਆਰੀ ਕਰ ਲੈ, ਨਾਨ ਵਗੈਰਾ ਕਰਕੇ ਨਵੀਂ ਅੱਛੇ ਕੀਮਤੀ ਅਤੇ ਕੀਮਤੀ ਵਸਤਰ ਪਹਿਨ ਕੇ, ਗਹਿਣੇ ਵਗੈਰਾ ਪਹਿਨ ਕੇ, ਜਿਸ ਚਿਖਾ ਦੇ ਉੱਪਰ ਮਦਾਰੀ ਦੇ ਟੰਗ ਪਏ ਸਨ, ਔਰ ਲਾਂਬੂ ਲੱਗਿਆ ਸੀ, ਲੱਕੜ ਮੱਚ ਰਹੀ ਸੀ, ਉਸਦੇ ਵਿੱਚ ਛਲਾਂਗ ਮਾਰ ਕੇ ਉਹਦੀ ਸੁਪਤਨੀ ਵੀ ਸਰੀਰ ਸਤੀ ਹੋ ਜਾਂਦੀ ਹੈ। ਚਿਖਾ ਸ਼ਾਂਤ ਹੋ ਗਈਆਂ, ਸਭ ਨੂੰ ਖੁਸ਼ੀ ਵੀ ਹੋਈ, ਕੁਛ ਸ਼ੁੱਕ ਵੀ ਹੋਇਆ। ਅਖੀਰ ਥੋੜ੍ਹੀ ਦੇਰ ਤੋਂ ਬਾਅਦ ਮਦਾਰੀ ਆ ਕੇ ਚੁੱਪ ਚੁੱਪ ਰਾਜਾ ਨੂੰ ਸਲਾਮਾਂ ਕਰ, ਜੈ ਹੋ ਮਹਾਰਾਜ ਦੀ ਰਾਜ ਦੀ ਜੈ ਹੋ, ਮੇਰਾ ਤਮਾਸ਼ਾ ਆਪ ਨੂੰ ਚੰਗਾ ਲੱਗਿਆ, ਹੁਣ ले आओ इनाम और मेरी सुपत्नी। राजा कहने लगा भाई तू तो मर चुकिया सी और तेरी चिखा पई हुई है, उस चिखा दे विच ही तेरी सुपत्नी सती हो गई, इस वास्ते उन्हों कितों देंगे? कहेंगे सरकार देखो प्रतख नूं प्रमाण की लोड़ नहीं होंगी, मैं तुहाडे सामने खड़ा, जिहड़ा पुरश मर चुकिया हुंदा सामने खड़ो खड़ा, मैं तुहाडे सामने खड़ा, जे मरिया हुंदा तुहाडे सामने की हुंदा? लिआओ इनाम ते मेरी गरीब दी सुपत्नी। राजा फिर कहना इनाम तां तैनूं दे देंगे, दुगुणा चौगुणा दस गुणा वीह गुणा दे देंगे जिन्ना तू कहें, पर तेरी सुपत्नी कित्थों देंगे? वह तो अहुदे किसा दे विच सड़के खास हो गई है। तो मदारी फिर कहिंदे सरकार मैं तुहाडे सामने खड़ा, जदों मैं ही नहीं मरिया ते मेरी सुपत्नी कियों सती हो गई है? गल नहीं कोई आउणी उहनां नूं। असीं उसने कहा देखो राजे लोगां नूं न्यायकारी होना चाहिए और अपने वचन के पालन वाले होना चाहिए, तो लिया मेरी सुपत्नी। तो वही कहने लगे सुपत्नी तेरी कितों देंगे? इतने आवाज आ रही है, कह लगे देखो इस राजा ने मैं पटराणी बनाने वास्ते सत जिंद्रिया के अंदर कैद किया, सुनो सब दे कन विच आवाज पैंदी है। राजा बड़ा परमात्मा सी, तो बड़ी शर्म आई भी इस चरज बात है, यह की गल है, बहुत शर्मिंदा चाहता है धरती वेल देवे हर को, बहुत शर्मिंदा होया। जो काफ़ी देर तक यही जी दिशा रही तो मदारी के देखो सुनो आवाज, यही जी आवाज आ रही। तो अभी जो बहुत सारा शर्मिंदा हमने देखा, मदारी कहने लगा सरकार घबराओ ना, मेरे नाल कोई मेरी सुपत्नी नहीं थी, मैं किसी देवलोक विच देवत्यां दे नाल जंग करन वास्ते नहीं गया, मैं कोई देवता मार के नहीं कराया, जो कुछ दिखाया आपनों अपने जादू दे बल करके दिखाया, अनहुंदा ही दिखाया, तो इस करके शोक करने की लोड़ नहीं। आपका ख्याल सी तमाशा देखने का कि देवत्यां दे दर्शन का, देवत्यां दे दर्शन तुहानूं करा दिते, फिर दूसरा तुहाडा ख्याल सी तमाशा कोई शिक्षा दाता भी हो, पता इस तमाशे तो की शिक्षा मिल रही है? कहने देखो मैं एक मदारी हूँ आदमी हूँ, मेरा जादू थोनू कितने लोगों को हर शोक के लिए हरक कर सकता है, कुछ ना कुछ दिखा सकता है, अणहुईया चीज़ा हुई करके दिखा सकता है। फिर ईश्वर वाहिगुरु सर्वशक्तिमान है, वो अनंत शक्तियों का मालिक, उसकी शक्ति का पारावार अज तक किसी ने पाया ही नहीं ना पा सके, वो अपनी माया करके अपने जादू करके करोड़ों ब्रह्मंडा रचता है और उन्होंने सारियां अपनी माया दे बल हरक शोक के लिए हरक कर सकता है। पर ब्रह्मंड कहे जे जिमें मेरा खेल अणहोया ही सी, इसी तरह यह अणहोए है ना, इस खेल जानता कौन है? उसनों खुद जानता है वाहिगुरू आप, या कोई उसका स्वरूप तत्व है तो वह जानते हैं, है ना। इसी करके माया कहें उसनों है ना, होवे कुछ ना होंदा ही दिसी जाए, उसका नाम ही दरअसल माया है, ईश्वरी माया जादू अनेक नाम करके अविद्या आदि इस अनेक नाम करके पुकारा जाता है। ये जीव आया था भजन करने वास्ते प्रभु को मिलने वास्ते, पर ईश्वरी माया ने इन्हू कुछ का कुछ दिखला दिता, भरम के अपने असली फर्ज न भुल गया है। कदे गुरु जी फिर इन चुकार नहीं कराते है,
thank you।
ਸਾਵਨ ਤੋਂ ਇੱਕ ਐਕੋ ਪਾਇਆ, ਜਨਮ ਤਮੋਇਆ ਮੋਣੀ ਮਾਇਆ। ਇਸਦਾ ਅਸਲ ਫਰਜ਼ ਮਾਨਕ ਤਨ ਧਾਰ ਕੇ ਰਹਿਮ ਦਾ ਭਜਨ ਕਰਕੇ ਉਸਨੂੰ ਮਿਲਣ ਦਾ ਉਪਰਾਲਾ ਕਰਨਾ ਹੈ, ਪਰ ਬਹੁਤ ਥੋੜ੍ਹੇ ਬਹੁਤ ਵਿਰਲੇ ਹਨ ਇਸ ਫਰਜ਼ ਦੇ ਉੱਪਰ ਤੁਰੇ, ਇਸ ਫਰਜ਼ ਨੂੰ ਅਦਾ ਕਰਨ ਵਾਲੇ ਹਨ। ਬਾਕੀ ਬਹੁਤ ਲੋਕ ਭੁੱਲੇ ਹੋਏ, ਭੁੱਲ ਕਿਉਂ ਗਿਆ, ਮਾਇਆ ਨੇ ਭੁਲਾ ਦਿੱਤਾ, ਅਸਲੀਅਤ ਨੂੰ ਭੁਲਾ ਦਿੱਤਾ, ਪਿੱਛਾ ਕੁਛ ਹੀ ਦਿਖਲਾ ਦਿੱਤਾ। ਇਸੀ ਮਾਇਆ ਦੀ ਬਾਬਤ ਹੀ ਕਬੀਰ ਜੀ ਨੇ ਪ੍ਰਭੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਜੋਦੜੀਆਂ ਕਰਨ ਦੇ ਵਾਸਤੇ ਇਉਂ ਸਮਝਾਇਆ ਹੈ, ਪ੍ਰਭੂ ਮਿਹਰ ਕਰੋ, ਆਪਣੀ ਮਾਇਆ ਨੂੰ ਸੰਕੋਚੋ, ਤਾਂ ਕਿ ਅਸੀਂ ਮਾਨਕ ਤਨ ਜੋ ਤਾਰਿਆ ਇਸਨੂੰ ਤੇਰਾ ਭਜਨ ਕਰਕੇ ਸਫਲਾ ਕਰ ਸਕੀਏ। ਇਉਂ ਪ੍ਰਾਰਥਨਾ ਚਰਨ ਵਿਸਾਰੇ ਇੰਚ ਪ੍ਰੀਤਨ ਉਪਜੇ ਜਨ ਕੋ ਜਨ ਕਹਾਂ ਗਰੇ ਵਿਚਾਰੇ। ਹੈ ਪ੍ਰਭੂ ਇਹ ਅੰਤਰਯਾਮੀ, ਇਹ ਪਤਤ ਪਾਵਕ, ਇਹ ਕਰਨ ਕਾਰਨ ਸਰਵ ਸ਼ਕਤੀਮਾਨ, ਇਸ ਮਾਇਆ ਨੇ ਆਪਦੇ ਚਰਨ ਵਿਸਾਰ ਦਿੱਤੇ, ਭੁਲਾ ਦਿੱਤੇ। ਕਿਰਪਾ ਕਰੋ, ਇਸ ਮਾਇਆ ਨੂੰ ਸੰਕੋਚੋ, ਇਸ ਮਾਇਆ ਨੂੰ ਹੁਕਮ ਕਰੋ, ਤਾਂ ਕਿ ਜੀਵਾਂ ਦੇ ਉੱਪਰ ਸਾਡੇ ਮਨਾਂ ਦੇ ਉੱਪਰ ਆਪਣਾ ਬਲ ਪਾ ਕੇ ਤੈਨੂੰ ਨਾ ਭੁਲਾ ਸਕੇ ਮਾਇਆ। ਲੋਕ ਜ਼ਿਆਦਾਤਰ ਮਾਇਆ ਧਨ ਦੌਲਤ ਨੂੰ ਹੀ ਮੰਨਦੇ, ਐਵੇਂ ਠੀਕ ਹੈ। ਇਹਦੇ ਤਿੰਨ ਸਰੂਪ ਮੰਨੇ ਸਿਆਣੇ ਪੁਰਸ਼ਾਂ ਨੇ, ਸੂਖਸ਼ਮ, ਜੜ ਔਰ ਚੇਤਨ। ਸਾਰੇ ਸਰੂਪ ਜਿਹੜੀ ਵਸਤੂ ਪਰਮੇਸ਼ੁਰ ਨੂੰ ਭੁਲਾ ਦੇ ਉਸਨੂੰ ਮਾਇਆ ਵਿੱਚ ਹੀ ਗਿਣਿਆ ਜਾਂਦਾ। ਹਾਂ, ਕਿਸੇ ਨੂੰ ਪੁੱਤਰ ਰੂਪ ਹੋ ਕੇ, ਕਿਸੇ ਨੂੰ ਧਨ ਰੂਪ ਹੋ ਕੇ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਪਰਮੇਸ਼ੁਰ ਤੋਂ ਭੁਲਾ ਦੇ ਉਸਨੂੰ ਹੀ ਮਾਇਆ ਮੰਨਿਆ ਜਾਂਦਾ। ਤਾਂ ਇਸ ਵਾਸਤੇ ਮਾਇਆ ਗੁਰਮੁਖ ਇਸ ਮਾਇਆ ਵਿੱਚ ਰਹਿੰਦੇ ਹੋਏ ਇਉਂ ਨਿਰਲੇਪ ਰਹਿੰਦੇ, ਜਿਵੇਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਉਹਦੇ ਖੰਭ ਸੁੱਕੇ ਦੇ ਸੁੱਕੇ ਹੁੰਦੇ। ਕਮਲ ਪਾਣੀ ਵਿੱਚ ਰਹਿੰਦਾ, ਉਹਦੇ ਪੱਤਿਆਂ ਵਿੱਚ ਪਾਣੀ ਸਪਰਸ਼ ਨਹੀਂ ਕਰਦਾ, ਪ੍ਰਵੇਸ਼ ਨਹੀਂ ਕਰਦਾ। ਜੈਸੇ ਜਲ ਮੈਂ ਕਮਲ ਨਿਰਾਲਮ, ਨਰਗਾਈ ਨੇ ਸਾਣੇ ਸੁਰਤ ਸ਼ਬਦ ਭਵ ਸਾਗਰ ਕਰੀਏ ਨਾਨਕ ਨਾਮ। ਹਾਂ, ਕਬੀਰ ਜੀ ਮਾਇਆ ਦਾ ਸਰੂਪ ਕੀ ਦੱਸਦੇ ਹਨ? ਕਬੀਰ ਜੀ ਕਾਸ਼ੀ ਵਿੱਚ ਹੋਏ, ਵਾਹਿਗੁਰੂ ਦੀ ਭਗਤੀ ਕਰਦੇ ਹਨ, ਦਰਸ ਵਿੱਚ ਹਨ, ਆਪਣਾ ਕੰਮ ਕਾਰ ਵੀ ਕਰਦੇ ਹਨ, ਲੇਕਿਨ ਮੁੱਖ ਫਰਜ਼ ਆਪਣਾ ਕੀ ਜਾਣਦੇ ਹਨ? ਵਾਹਿਗੁਰੂ ਦਾ ਭਜਨ ਕਰਨਾ, ਸੰਤਾਂ ਦੀ ਸੇਵਾ। ਇਨਸਾਨ ਜਿਹੀ ਜੀ ਸੁਸਾਇਟੀ ਵਿੱਚ ਮੂਵ ਕਰਦਾ ਹੈ, ਜਿਹੀ ਜੀ ਸੰਗਤ ਵਿੱਚ ਵਿਚਰਦਾ ਹੈ, ਵੈਸਾ ਹੀ ਹੋ ਜਾਂਦਾ ਹੈ। ਇਹਦੇ ਉੱਪਰ 100% ਦੀ ਸੁਸਾਇਟੀ ਦਾ ਅਸਰ ਹੁੰਦਾ ਹੈ। ਕਬੀਰ ਮਨ ਪੰਖੀ ਫਿਆ ਉਡ ਉਡ ਬਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜਿਹੀ ਜੀ ਕੋਈ ਸੰਗਤ ਕਰਦਾ ਹੈ, ਵੈਸਾ ਉਹ ਬਣ ਜਾਂਦਾ। ਦੁਨੀਆਂ ਦੇ ਵਿੱਚ ਚੋਰਾਂ ਦੀ ਸੰਗਤ ਕਰਨ ਵਾਲਾ ਪੁਰਸ਼ ਚੋਰ ਹੋ ਜਾਂਦਾ, ਠੱਗਾਂ ਦੀ ਸੰਗਤ ਕਰਨ ਵਾਲਾ ਠੱਗ ਬਣ ਜਾਂਦਾ, ਸ਼ਰਾਬੀਆਂ ਦੀ ਸੰਗਤ ਸ਼ਰਾਬੀ ਬਣਾਉਂਦੀ, ਜੂਏਬਾਜ਼ਾਂ ਦੀ ਜੂਏਬਾਜ਼ ਬਣਾਉਂਦੀ। ਇਸੇ ਤਰ੍ਹਾਂ ਭਜਨ ਕਰਨ ਵਾਲਿਆਂ ਦੀ ਸੰਗਤੀ ਇਸਨੂੰ ਭਜਨ ਦਾ ਵੱਲ ਸਿਖਾਉਂਦੀ ਹੈ। ਜਿਹੋ ਜਿਹੀ ਸੰਗਤ ਕਰਦਾ ਵੈਸਾ ਇਨਸਾਨ ਹੋ ਜਾਂਦਾ। ਇਨਸਾਨ ਕੀ ਹੈ? ਜਿਹੋ ਜਿਹੇ ਦੇ ਖਿਆਲਾਤ ਔਰ ਕਰਤੱਵ ਹਨ, ਇਨਸਾਨ ਨੂੰ ਹਜੇ ਕੁਛ ਹੈ। ਸਾਡੇ ਚੰਮ ਦਾ ਨਾਮ ਇਨਸਾਨ ਹੀ। ਸੋ ਆਓ ਜੋ ਕਬੀਰ ਜੀ ਗ੍ਰਸਤ ਵਿੱਚ ਹੋਏ ਹਨ, ਆਪਣਾ ਘਰ ਦਾ ਕਾਰੋਬਾਰ ਕਰਦੇ ਸਨ, ਲੇਕਿਨ ਮੂੰਹ ਮਾਇਆ 'ਤੇ ਉੱਚੇ ਹੋ ਕੇ। ਸੋ ਇਸੀ ਤਰ੍ਹਾਂ ਜਿਉਂ ਜਿਉਂ ਵਾਹਿਗੁਰੂ ਦੀ ਭਗਤੀ ਕਰਦੇ ਔਰ ਸੰਗਤਾਂ ਦੀ ਸੰਗਤ ਕਰਦੇ, ਸੰਗਤਾਂ ਦੀ ਸੰਗਤ ਕਿਉਂ ਕਰਦੇ? ਉਹਨਾਂ ਦੀ ਸੰਗਤ 'ਤੇ ਵਾਹਿਗੁਰੂ ਦਾ ਪ੍ਰੇਮ ਪੈਦਾ ਹੁੰਦਾ। ਸਤਸੰਗ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਵੱਧਦਾ ਨਹੀਂ, ਪ੍ਰਭੂ ਦੇ ਵਿੱਚ ਸਮਾਈ ਨਹੀਂ ਹੁੰਦੀ। ਸਾਧ ਸੰਗਤ ਬਿਨ ਭਾਉ ਨਹੀਂ ਉਪਜਿਆ, ਭਾਉ ਬਿਨ ਭਗਤ ਨਾ ਹੋਏ ਤੇਰੀ। ਸਤਸੰਗ ਤੋਂ ਬਿਨਾਂ ਵਾਹਿਗੁਰੂ ਦਾ ਪ੍ਰੇਮ ਹਰਗਿਜ਼ ਹਰਗਿਜ਼ ਪੈਦਾ ਨਹੀਂ ਹੁੰਦਾ। ਪ੍ਰੇਮ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਭੈ ਦੀ ਗਤੀ। ਜਿਤਨੇ ਭੈ ਹਨ, ਜਿਤਨੇ ਡਰ ਹਨ, ਜਿਤਨੇ ਦੁੱਖ ਹਨ, ਉਹਨਾਂ ਦਾ ਖਾਤਮਾ ਨਹੀਂ ਹੁੰਦਾ। ਵਾਹਿਗੁਰੂ ਦੀ ਭਗਤੀ ਕਰਨ ਦਾ ਮਤਲਬ ਹੀ ਸਾਰੇ ਭੈ ਮੁੱਕ ਜਾਣ, ਜਮਾਂ ਦੇ, ਨਰਕਾਂ ਦੇ, ਚੁਰਾਸੀ ਦੇ, ਹੋਰ ਜਨਮ ਮਰਨ ਦੇ ਅਨੇਕਾਂ ਇਹਦੇ ਸਿਰ 'ਤੇ ਭੈ ਪਏ ਹੋਏ। ਸੋਇਓ ਇਸ ਕਰਕੇ ਜਿਤਨੇ ਵੀ ਇਹ ਦ੍ਰਿਸ਼ਟੀ ਭਗਤ ਕਬੀਰ ਨਾਮ ਦਿਓ ਸੈਨ ਜਿਤਨੇ ਵੀ ਹੋਏ ਨੇ ਗ੍ਰਸਤ ਵਿੱਚ ਹੋਏ ਹਨ, ਪਰ ਇਹਨਾਂ ਦਾ ਵਿਵਹਾਰ ਤੋਂ ਇਲਾਵਾ ਮੁੱਖ ਕਰਤੱਵ ਕੀ ਸੀ? ਵਾਹਿਗੁਰੂ ਦਾ ਭਜਨ ਕਰਨਾ, ਭਜਨ ਕਰਨ ਵਾਲਿਆਂ ਦੀ ਸੰਗਤ ਕਰਨੀ, ਇਹ ਜ਼ਰੂਰੀ ਸੀ। ਸੋ ਆਪਦੇ ਪਾਸ ਸਾਧੂ ਮਹਾਤਮਾ ਆਉਂਦੇ ਰਹਿੰਦੇ ਸਨ। ਹੌਲੀ 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 ਭਜਨ ਕਰਦੇ ਕਰਦੇ ਗਿਰਤੀ ਉੱਚੀ ਚੜ੍ਹਦੀ ਚਲੀ ਗਈ। ਸੋ ਇੱਕ ਦਫ਼ਾ ਦਾ ਜ਼ਿਕਰ, ਕਬੀਰ ਜੀ ਬੈਠੇ ਹੋਏ, ਇੱਕ ਕੋਈ ਕਿਸੇ ਚੰਗੇ ਘਰਾਣੇ ਦੀ ਲੜਕੀ ਆਈ। ਕਬੀਰ ਜੀ ਨੂੰ ਨਮਸਕਾਰ ਕੀਤੀ। ਕੁਛ ਮਹਾਤਮਾ ਸਾਧੂ ਪਾਸ ਬੈਠੇ ਹੋਏ ਸਨ। ਕਬੀਰ ਜੀ ਨੇ ਉਸਦਾ ਕੋਈ ਖਾਸ ਸਤਿਕਾਰ ਨਹੀਂ ਕੀਤਾ। ਸੋ ਉਹ ਨਮਸਕਾਰ ਕਰਕੇ ਵਾਪਸ ਮੁੜ ਗਏ। ਸਾਧੂ ਮਹਾਤਮਾ ਕਹਿਣ ਲੱਗੇ, ਭਗਤ ਜੀ ਕਿਸੇ ਸ਼ਰੀਫ ਘਰਾਣੇ ਦੀ ਲੜਕੀ ਸੀ, ਆਪਨੇ ਇਸਦਾ ਕੋਈ ਆਓ ਭਗਤ ਸਤਿਕਾਰ ਨਹੀਂ ਕੀਤਾ, ਕੀ ਗੱਲ? ਕਬੀਰ ਜੀ ਕਹਿਣ ਲੱਗੇ, ਇਹ ਮਾਇਆ ਸੀ, ਈਸ਼ਵਰੀ ਮਾਇਆ ਸਰੂਪ ਵਿੱਚ ਆਈ ਸੀ। ਸੋ ਇਤਿਹਾਸ ਜਦੋਂ ਕਿਹਾ, ਸਾਧੂ ਕਹਿਣ ਲੱਗੇ, ਭਗਤ ਜੀ ਹੋਰ ਅਸਚਰਜ ਗੱਲ ਦੇਖੀ, ਉਸ ਦੇ ਮੱਥੇ ਦੇ ਕੇਸ ਵੀ ਕਸੇ ਹੋਏ ਅਤੇ ਗਿੱਚੀ ਦੇ ਕੇਸ ਵੀ ਕਸੇ ਹੋਏ ਸਨ, ਇਹ ਕੀ ਕਾਰਨ? ਵੀਰ ਜੀ ਕਹਿੰਦੇ, ਤੁਹਾਡੇ ਪਾਸ ਬੁਲਾ ਲੈਂਦੇ, ਆਪਣੇ ਆਪ ਹੀ ਪੁੱਛ ਲਓ, ਸਭ ਆਪਣੀ ਹਕੀਕਤ ਦੱਸਦੇ ਨੇ ਜੀ। ਸੋ ਆਵਾਜ਼ ਦਿੱਤੀ ਗਈ, ਉਹ ਆ ਗਈ। ਵੀਰ ਜੀ ਕਹਾਂਗੇ, ਲਕਸ਼ਮੀ ਇਹ ਸਾਧੂ ਕੁਛ ਪੁੱਛਣਾ ਚਾਹੁੰਦੇ ਨੇ, ਇਹਨਾਂ ਸਵਾਲਾਂ ਦਾ ਜਵਾਬ ਦੇ। ਜਾਣੀ ਕਰੋ, ਕੀ ਸਵਾਲ ਕਰਨਾ ਚਾਹੁੰਦੇ ਹੋ? ਸਾਧੂ ਕਹਿਣ ਲੱਗੇ, ਇਹ ਤੇਰੇ ਮੱਥੇ ਦੇ ਕੇਸ ਕਸੇ ਹਨ, ਗਿੱਚੀ ਦੇ ਕੇਸ ਕਸੇ ਨੇ, ਇਹ ਕਿਉਂ ਕਸੇ ਹਨ? ਉਹ ਕਹਿਣ ਲੱਗੀ, ਸਾਧੂ ਮਹਾਤਮਾ ਲੋਕੋ, ਮੈਂ ਮਾਇਆ ਹਾਂ, ਲਕਸ਼ਮੀ ਹਾਂ। ਸੋ ਮੇਰੇ ਵਿੱਚ ਪ੍ਰਭੂ ਤੋਂ ਭੁਲਾਉਣ ਦੀ ਬੜੀ ਤਾਕਤ, ਬੜੀ ਸ਼ਕਤੀ ਰੱਖਦੀ ਹਾਂ। ਅਣਜਾਣਾ ਲੋਕਾਂ ਨੂੰ ਤਾਂ ਮੈਂ ਬਹੁਤ ਦੁਰਦਸ਼ਾ ਕਰਵਾਉਣੀ ਇਹਨਾਂ ਨੂੰ। ਪਰ ਕਹਿਣ ਲੱਗੀ, ਇਹ ਮੇਰੇ ਮੱਥੇ ਦੇ ਕੇਸ ਇਹੋ ਜਿਹੇ ਲੋਕਾਂ ਦੇ ਅੱਗੇ ਨਮਸਕਾਰਾਂ ਕਰਦੇ ਕਸਕੇ, ਭਗਤ ਕਬੀਰ ਜੈਸੇ ਜਿਹੜੇ ਪ੍ਰਭੂ ਦੇ ਵਿੱਚ ਲਵਲੀਨ ਹਨ, ਮੇਰੀ ਪਕੜ ਨਹੀਂ ਕਰਦੇ। ਸਾਧੂ ਕੇ ਠਾਂਡੀ ਦਰਬਾਰ ਕਰ ਕਿਰਪਾ ਮੋਕ ਨਿਸਾਰ, ਜੋ ਕਹੇ ਸਵਕਾਰ ਕਮਾਵਾਂ, ਜਾਂ ਨਾਨਕ ਗੁਰਮੁਖ ਨੇੜ ਨਾ। ਮਾਇਆ ਬਾਕੀ ਦੂਸਰੇ ਮੇਰੇ ਗਿੱਚੀ ਦੇ ਕੇਸ ਉਹਨਾਂ ਲੋਕਾਂ ਨੇ ਕਸਾ ਦਿੱਤੇ ਜਿਹੜੇ ਮੈਨੂੰ ਫੜਨਾ ਚਾਹੁੰਦੇ, ਲੇਕਿਨ ਮੈਂ ਉਹਨਾਂ ਦੇ ਹੱਥ ਨਹੀਂ ਹੋਣ, ਉਹਨਾਂ ਨੇ ਕਸਾ ਦਿੱਤੇ। ਉਹਨਾਂ ਦੀ ਬਾਬਤਿਓਂ ਦੱਸਿਆ, ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਜਿਸਕੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਖਾਏ, ਕੋਈ ਗੁਰਮੁਖ ਵਿਰਲਾ ਗਾਰੂ, ਜਿਨ ਮਲ ਦਲ ਲਾਈ ਫਾਏ, ਨਾਨਕ ਸਹੀ ਉਬਰੇ, ਜੋ ਸੱਚ ਰਹੇ ਲਿਵਲਾਏ। ਕਹਿਣ ਲੱਗੇ, ਇਹ ਉਹਨਾਂ ਨੇ ਕਸਾ ਦਿੱਤੇ ਹਨ। ਇਉਂ ਇਹ ਵਚਨ ਉਸ ਲਕਸ਼ਮੀ ਨੇ ਮਾਇਆ ਨੇ ਕਿਹਾ। ਅਖੀਰ ਤੋਂ ਕਹਿਣ ਲੱਗੇ ਸਾਧੂ, ਆਪਣਾ ਕੋਈ ਕੌਤਕ ਲਿਖਾ ਆਪਣਾ। ਕਹਿਣ ਲੱਗੇ, ਮੇਰਾ ਕੌਤਕ ਦੇਖਣਾ ਹੈ ਅਤੇ ਚਲੋ ਮੇਰੇ ਨਾਲ ਬਾਹਰ ਜੰਗਲ ਬੀਆਬਾਨ ਵਿੱਚ, ਮੈਂ ਆਪਣੇ ਕੌਤਕ ਦਿਖਾ ਦਿੰਦੀ ਹਾਂ। ਜਿਹੜੇ ਮੂੰਹ ਮਾਇਆ 'ਚ ਫਸੇ ਮੇਰੀ ਇੱਛਾ ਰੱਖਦੇ ਹਨ, ਉਹਨਾਂ ਦੀ ਹਾਲਤ ਤੁਹਾਨੂੰ ਦਿਖਾ ਦਿੰਦੀ, ਜਿਹੜੇ ਜਿਨ੍ਹਾਂ ਨੇ ਮੇਰੇ ਪਿੱਛੇ ਗਿੱਚੀ ਦੇ ਕੇਸ ਦਿਖਾ ਦਿੱਤੇ। ਸੈਰ ਚਲੇ ਗਏ। ਅੱਗੇ ਘਣਾ ਜੰਗਲ ਹੈ, ਕਾਸ਼ੀ ਦੇ ਨਾਲ ਇੱਕ ਚੁਰਸਤਾ ਹੈ, ਉੱਥੇ ਪਹੁੰਚ ਕੇ ਉਹ ਲਕਸ਼ਮੀ ਮਾਇਆ ਨੇ ਕਿਹਾ ਉਹਨਾਂ ਸਾਧੂਆਂ ਨੂੰ ਤੁਸੀਂ ਇੱਥੇ ਝਾੜਾਂ ਵਿੱਚ ਲੁਕ ਕੇ ਬੈਠ ਜਾਓ ਅਤੇ ਮੇਰੇ ਕੋਲ ਚ ਦੇਖੋ। ਖੈਰ ਉਹ ਝਾੜੀਆਂ ਵਿੱਚ ਲੁਕ ਗਏ। ਉਹ ਚੇਤਨ ਮਾਇਆ ਨੇ ਆਪਣਾ ਜੜ ਸਰੂਪ ਧਾਰਨ ਕਰ ਲਿਆ। 500 ਮੋਹਰ ਦੀ ਥੈਲੀ ਹੋ ਕੇ ਉਹ ਰਸਤੇ 'ਤੇ ਗਿਰ ਪੈਂਦੀ ਹੈ। ਚਾਰ ਮੁਸਾਫਰ ਜੋ ਆਪਸ ਵਿੱਚ ਹੀ ਸੰਬੰਧੀ ਸਨ ਆਏ, ਆ ਕੇ ਇੱਕ ਕਹਿਣ ਲੱਗਾ ਬਈ ਥੈਲੀ ਪਈ ਹੋਈ ਹੈ। ਦੂਜਾ ਕਹਿੰਦਾ ਦੇਖੋ ਤਾਂ ਇਸਦੇ ਵਿੱਚ ਕੀ ਕੁਛ ਹੈ, ਖੋਲ੍ਹ ਕੇ ਦੇਖਿਆ। ਤੀਜਾ ਕਹਿੰਦਾ ਗਿਣਿਓ ਤਾਂ ਸੀ ਕਿੰਨੀਆਂ ਮੋਹਰਾਂ ਹਨ, ਗਿਣੀਆਂ ਤਾਂ 500 ਮੋਹਰ ਦਿੱਤੀ। ਇਹ ਤਾਂ ਆਪਾਂ ਨੂੰ ਮੁਫਤੀ ਇਤਨੀ ਮਾਇਆ ਮਿਲ, ਬੜੀ ਚੰਗੀ ਗੱਲ ਹੋ ਗਈ, ਬੜੀ ਖੁਸ਼ੀ ਕੀਤੀ। ਸੋ ਹੁਣ ਇਹ ਚਾਰ ਸਨ, ਦੁਪਹਿਰ ਦਾ ਵਕਤ ਹੋਇਆ, ਕਹਿਣ ਲੱਗੇ ਆਪਾਂ ਫਿਰ ਵੰਡੀਆਂ ਪਾਵਾਂਗੇ, ਹੁਣ ਜ਼ਰਾ ਪ੍ਰਸ਼ਾਦ ਪਾਣੀ ਦਾ ਵਕਤ ਹੋਇਆ। ਦੋ ਇੱਥੇ ਬਹਿੰਦੇ ਹਾਂ, ਦੋ ਨਾਲ ਕਾਸ਼ੀ ਹੈ, ਜਾਓ ਉੱਥੋਂ ਰੋਟੀ ਲਿਆਓ, ਪ੍ਰਸ਼ਾਦ ਛੱਕ ਕੇ ਫਿਰ ਆਪਾਂ ਵੰਡ ਲਵਾਂਗੇ, ਕਿਉਂਕਿ 500 ਹੈ, ਆਪਾਂ ਚਾਰ ਹਾਂ, 125 ਆ ਜਾਏ। ਸੋ ਖੈਰ ਦੋ ਚਲੇ ਗਏ ਕਾਸ਼ੀ ਨੂੰ, ਦੋ ਉੱਥੇ ਬਹਿ ਗਏ ਦਰਖਤੇ। ਸੋ ਮਾਇਆ ਨੇ ਕੀ ਪ੍ਰੇਰਨਾ ਕੀਤੀ, ਜਿਹੜੇ ਰੋਟੀ ਲੈਣ ਗਏ ਸੀ ਸ਼ਹਿਰ ਨੂੰ, ਉਹਨਾਂ ਦੇ ਚਿੱਤ ਵਿੱਚ ਇਹ ਪ੍ਰੇਰਨਾ ਹੋਈ, ਕਹਿੰਦੇ ਦੇਖੋ 500 ਮੋਹਰ ਹੈ, ਜੇਕਰ ਚੌਂ ਨੂੰ ਆਵੇ ਤਾਂ 125 ਆਈ, ਜੇ ਦੋ ਨੂੰ ਆਵੇ ਤਾਂ 250 ਹੋਊ। ਇਉਂ ਕਰੋ, ਆਪਾਂ ਆਪਣੀ ਰੋਟੀ ਖਾ ਲੈਂਦੇ, ਉਹਦੀ ਰੋਟੀ ਵਿੱਚ ਵਿਹੋ ਪਾ ਲੈਂਦੇ, ਉਹ ਮਰ ਜਾਣਗੇ, ਆਪਾਂ ਨੂੰ ਚੌਂ ਦੀ ਬਜਾਇ ਡਬਲ ਹਿੱਸਾ ਆ ਜਾਏਗਾ। ਖੈਰ ਉਹਨਾਂ ਨੇ ਐਸਾ ਮਤਾ ਪਕਾ ਕੇ ਆਪਣਾ ਪ੍ਰਸ਼ਾਦਾ ਛਕ ਲਿਆ, ਉਹਨਾਂ ਦੀ ਰੋਟੀ ਵਿੱਚ ਵਿਹੋ ਪਾ ਲਿਆ। ਜਿਹੜੇ ਉੱਥੇ ਬਾਹਰ ਬੈਠੇ ਸਨ, ਉਹਦੇ ਚਿੱਤ ਨੂੰ ਕੀ ਪ੍ਰੇਰਨਾ ਕੀਤੀ ਮਾਇਆ ਨੇ, ਕਹਿੰਦੇ ਦੇਖੋ 500 ਹੈ, ਚਾਰ ਰਿਸ਼ਤੇਦਾਰ ਹਾਂ, ਜੇ ਦੋ ਹੋਈਏ ਤਾਂ 250 ਆਵੇ। ਉਹ ਰੋਟੀ ਲੈ ਕੇ ਆਉਣਗੇ, ਆਉਂਦਿਆਂ ਦੇ ਦੋ ਦੋ ਲਾਠੀਆਂ ਫੁਰਫੜੀ 'ਚ ਰੱਖਦੇ ਹਾਂ, ਉਹ ਖਤਮ ਹੋ ਜਾਣਗੇ, ਆਪਾਂ ਅੱਧੀ ਅੱਧੀ ਵੰਡ ਲਾਂਗੇ। ਇਉਂ ਪ੍ਰੇਰਨਾ ਕਰ, ਇਸੀ ਵਾਸਤੇ ਕਿਹਾ ਨਾ, ਮਾਇਆ ਹੋਈ ਨਾਗਣੀ ਜਗਤ ਰਹੀ ਲਟਕਾ।
ਮਾਇਆ ਲੜਕੀ ਹੈ ਨਾਗਣੀ,
ਆਹ
ਮੁਸਾਫਰ ਜੋ ਰੋਟੀ ਲੈਣ ਗਏ ਕਾਸ਼ੀ ਵਿੱਚ, ਆਪਣੀ ਰੋਟੀ ਖਾ ਲਈ, ਉਹਨਾਂ ਦੇ ਖਾਣੇ ਵਿੱਚ ਜ਼ਹਿਰ ਪਾ ਲਏ। ਪਿੱਛੇ ਬੈਠੇ ਸਨ ਉਹਨਾਂ ਦੇ ਖਿਆਲ ਵਿੱਚ ਮਾਇਆ ਨੇ ਇਹ ਪ੍ਰੇਰਨਾ ਕੀਤੀ, ਆਉਣਗੇ ਦੋ ਦੋ ਲਾਠੀਆਂ ਉਹਨਾਂ ਦੇ ਸਿਰ ਵਿੱਚ ਰੱਖ ਦਿਆਂਗੇ, ਸਾਨੂੰ ਡਬਲ ਗੱਪਾਂ ਮਿਲ ਜਾਏ। ਸੋ ਆਇਆ ਉਹਨਾਂ ਨੇ ਆ ਕੇ ਜਦੋਂ ਰੋਟੀ ਰੱਖਣ ਲੱਗੇ, ਇਹਨਾਂ ਨੇ ਪਹਿਲਾਂ ਹੀ ਮਤਾ ਪਕਾਇਆ ਸੀ, ਕੁੜਕੜੀ ਵੀ ਛੋਟੀ ਲੱਗੀ, ਆਦਮੀ ਝੱਟ ਮਰ ਜਾਂਦਾ। ਦੋਵੇਂ ਹੀ ਚਿੱਤ ਹੋ ਗਏ, ਉਹ ਸੋਚਣ ਲੱਗੇ ਚਲੋ ਆਪਾਂ ਰੋਟੀ ਖਾ ਲਈ ਪਿੱਛੋਂ ਵੰਡ ਲਵਾਂਗੇ। ਉਹਨਾਂ ਨੇ ਜ਼ਹਿਰ ਵਾਲੀ ਰੋਟੀ ਖਾ ਲਈ, ਉਹ ਵੀ ਚਿੱਤ ਹੋ ਗਏ, ਚਾਰੇ ਉੱਥੇ ਚਿੱਤ ਹੋਏ ਪਏ। ਉਸ ਚਿੱਤ ਜੜ ਮਾਇਆ ਨੇ ਚੇਤਨ ਰੂਪ ਧਾਰ ਕੇ ਆਵਾਜ਼ ਦਿੱਤੀ ਮਹਾਤਮਾ ਲੋਕਾਂ ਨੂੰ, ਆਓ ਦੇਖੋ ਮੇਰੇ ਮਨਮੁੱਖਾਂ ਨਾਲ ਮੇਰਾ ਕਿਹਾ ਜਿਹਾ ਵਰਤ ਵਰਤਾਰਾ। ਕਹਿਣ ਲੱਗੀ ਇਹ ਜੇ ਲੋਕਾਂ ਨੇ ਮੇਰੇ ਗਿੱਪੀ ਦੇ ਕੇਸ ਘਸਾ ਦਿੱਤੇ ਹੋਏ ਹਨ, ਮੱਥੇ ਦੇ ਕਬੀਰ ਵਰਗੇ ਭਗਤ ਪੁਰਬ ਦੇ ਪਿਆਰੇ, ਉਹਨਾਂ ਦੇ ਅੱਗੇ ਮੈਂ ਇਉਂ ਮੱਥੇ ਰਗੜਦੀ ਹਾਂ, ਮੇਰਾ ਵੀ ਨਿਸ਼ਤਾਰਾ ਕਰੋ। ਸਾਧੂ ਤੇ ਖਾਂਡੀ ਦਰਬਾਰ ਕਰ ਕਿਰਪਾ ਮੋਕੋ ਨਿਸ਼ਤਾਰ, ਜੋ ਕਹੇ ਸੁਕਾਰ ਕਮਾਵਾਂ ਜਾਂ ਨਾਨਕ ਗੁਰਮੁਖ ਨੇੜ ਨਾ ਆਵਾਂ। ਸੋ ਆਪਣਾ ਨਿਸ਼ਤਾਰਾ ਚਾਹੁੰਦੀ ਹਾਂ, ਆਪਣਾ ਭਲਾ ਚਾਹੁੰਦੀ ਹਾਂ ਨਮਸਕਾਰਾਂ ਕਰਕੇ। ਸਾਸ ਆਓ ਇਉਂ ਮਾਇਆ ਦੇ ਅਨੰਤ ਸਰੂਪ ਹਨ। ਸੋ ਕਬੀਰ ਜੀ ਪਾਸ ਫਿਰ ਆਏ, ਕਬੀਰ ਜੀ ਨੂੰ ਆ ਕੇ ਸਾਧੂ ਕਹਿਣਗੇ ਭਗਤ ਜੀ ਇਹਦੇ ਤਾਂ ਬੜੇ ਅਸ਼ਚਰਤ ਕੌਤਕ ਹਨ ਲਕਸ਼ਮੀ ਦੇ ਮਾਇਆ ਦੇ। ਕਹਿਣ ਲੱਗੇ ਹਾਂ, ਜਿਹੜੇ ਇਹਦੇ ਨਾਲ ਹਿੱਤ ਕਰਦੇ ਹਨ, ਬੇਕਾਇਦਾ ਹਿੱਤ ਕਰਦੇ ਹਨ, ਉਹਨਾਂ ਨੂੰ ਦੁੱਖ ਰੂਪ ਹੈ, ਉਹਨਾਂ ਦੇ ਮਨਾਂ ਨੂੰ ਸ਼ਾਂਤ ਨਹੀਂ ਆਉਣ ਦਿੰਦੀ। ਅਸਲੀ ਫਰਜ਼ ਜਿਹੜਾ ਮਾਨਵਤਨ ਧਾਰ ਕੇ ਪਰਮੇਸ਼ੁਰ ਦਾ ਭਜਨ ਕਰਨਾ, ਉੱਧਰ ਇਹ ਮਾਇਆ ਉਹਨਾਂ ਦਾ ਖਿਆਲ ਹੀ ਨਹੀਂ ਆਉਣ ਦਿੰਦੀ, ਆਪਣੇ ਵਿੱਚ ਹੀ ਉਲਝਾ ਛੱਡਦੀ ਹੈ, ਕਦੇ ਕਿਸੇ ਰੂਪ ਵਿੱਚ ਕਦੇ ਕਿਸੇ ਰੂਪ ਵਿੱਚ। ਤਾਂ ਤੇ ਇਸ ਮਾਇਆ ਤੋਂ ਛੁਟਕਾਰਾ ਕਦ ਹੁੰਦਾ ਹੈ, ਜਦੋਂ ਸਤਸੰਗ ਇਸ ਨੂੰ ਪ੍ਰਾਪਤ ਹੋਵੇ। ਕਹਿਤ ਕਬੀਰ ਜਿਸ ਉਧਰ ਤਿਸ ਮਾਇਆ, ਤਬ ਛੁਟੇ ਜਬ ਸਾਧੂ ਪਾਇਆ। ਸਤਸੰਗ ਤੋਂ ਬਿਨਾਂ ਇਸ ਦਾ ਛੁਟਕਾਰਾ ਨਹੀਂ ਦੱਸਿਆ। ਤਾਂ ਤੇ ਗੁਰੂ ਜੀ ਕਹਿੰਦੇ ਹਨ, ਮਾਨਵ ਤਨ ਦਾ ਪ੍ਰਯੋਜਨ ਥਈ ਪ੍ਰਾਪਤ ਮਾਨਵ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅਜ ਕੇਵਲ ਨਾ। ਮਾਨਵ ਤਨ ਸਫਲਾ ਹੁੰਦਾ ਵਾਹਿਗੁਰੂ ਦਾ ਭਜਨ ਕਰਕੇ, ਪੂਰਨ ਸੁਖੀ ਹੁੰਦਾ ਹੈ ਭਜਨ ਕਰਕੇ, ਸੁਖ ਸਰੂਪ ਵਾਹਿਗੁਰੂ ਦੀ ਸਮਾਇਆ। ਅਤੇ ਹੋਰ ਇੱਕ ਘੱਟ 84 ਲੱਖ ਜੀ ਆ ਜੂਨ ਦੇ ਜਿਹੜੇ ਦਰਵਾਜ਼ੇ ਬੰਦ ਹਨ, ਸਿਰਫ ਪ੍ਰਭੂ ਪ੍ਰਾਪਤੀ ਵਾਸਤੇ, ਪੂਰਨ ਸੁਖੀ ਹੋਣ ਵਾਸਤੇ, ਤਮਾਮ ਦੁੱਖਾਂ ਤੋਂ ਪਰੀ ਹੋਣ ਵਾਸਤੇ ਇੱਕ ਮਾਨਵ ਤਨ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਹੈ। ਇਸ ਵਾਸਤੇ ਇਉਂ ਹਜ਼ੂਰ ਫਰਮਾਉਂਦੇ ਹਨ,
ਇਹੋ ਤੇਰੀ ਵਾਰੀ ਗੋਬਿੰਦ, ਆਹ
ਮਾਨੁਕ ਤਨ ਦਾ ਪ੍ਰਯੋਜਨ, ਮਾਨੁਕ ਤਨ ਦਾ ਮੁੱਖ ਫਰਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਇਹ ਦੱਸੇ ਆ। ਤਈ ਪ੍ਰਾਪਤ ਮਾਨੁਕ ਦੇ ਵਰੀਆ, ਗੋਬਿੰਦ ਮਿਣ ਕੀ ਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਤਜ ਕੇਵਲ ਨਾਮ। ਪ੍ਰਭੂ ਪ੍ਰਾਪਤੀ ਹੈ, ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਦੇ ਪੁੱਤਰ ਹਨ। ਜਿਸਮ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ, ਇਹ ਜਿਸਮ ਫਿਰ ਵਾਪਸ ਲੈ ਲਿਆ ਜਾਏਗਾ। ਸਾਡਾ ਆਪਣਾ ਆਪਾ ਜਿਸਮ ਦੇ ਮਰਨ ਤੋਂ ਬਾਅਦ ਮਰਦਾ ਨਹੀਂ, ਇਹ ਕੋਈ ਹੋਰ ਵਾਸ਼ਨਾ ਦੇ ਅਨੁਸਾਰ ਔਰ ਕਰਮਾਂ ਦੇ ਅਨੁਸਾਰ ਹੋਰ ਸਰੀਰ ਰੂਪੀ ਚੋਲਾ ਧਾਰਨ ਕਰਦਾ। ਇਸੀ ਤਰ੍ਹਾਂ ਇਹ ਸਿਲਸਿਲਾ ਬੜੀ ਦੇਰ ਦਾ ਚੱਲਿਆ ਆ ਰਿਹਾ, ਉਤਨੀ ਦੇਰ ਤੱਕ ਇਹ ਜਨਮ ਮਰਨ ਦਾ ਸਿਲਸਿਲਾ ਦੇ ਧਾਰ ਕੇ ਅਨੇਕਾਂ ਦੁੱਖ ਤਕਲੀਫਾਂ ਉਠਾ ਰਿਹਾ ਹੈ। ਜਦੋਂ ਮਾਨੁੱਖ ਸਰੀਰ ਵਿੱਚ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ, ਸਾਧ ਸੰਗਤ ਮਨੁੱਖ ਤੋਂ ਨੀਚੇ ਦੀਆਂ ਜੋਨੀਆਂ ਜਿਨ੍ਹਾਂ ਨੂੰ ਪਰਤੰਤਰ ਮੰਨਿਆ ਹੈ, ਜਿਨ੍ਹਾਂ ਨੂੰ ਪਰ ਅਧੀਨ ਮੰਨਿਆ ਹੈ, ਉਹ ਤਾਂ ਕਿਤਨੇ ਵੀ ਦੁਖੀ ਹੋਣਗੇ। ਕਿਵੇਂ? ਇੱਕ ਬੈਲ ਹੈ, ਉਹ ਖੜਾ ਆਪਣੀ ਖੁਸ਼ੀ ਨਾਲ, ਗਰਮੀ ਹੈ ਭਾਵੇਂ ਸਰਦੀ, ਉੱਥੋਂ ਹਿੱਲ ਨਹੀਂ ਸਕਦਾ ਬੰਨਿਆ ਖੜਾ। ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਮਾਲਕ ਉਹਨੂੰ ਪਾਣੀ ਪਿਲਾ ਦੇ, ਕੁਛ ਖਾਣ ਨੂੰ ਦੇ ਦੇ, ਖਲ ਨਹੀਂ, ਖੜਾ ਉਹਨੇ ਗਰਮੀ ਸਰਦੀ ਚੌਥੀ ਖੜਾ। ਹੋਰ ਅਨੇਕਾਂ ਤਕਲੀਫਾਂ, ਜੁੜਿਆ ਹੋਇਆ ਗੱਡੇ ਵਗੈਰਾ ਕਿਤੇ ਨਾ ਕਿਤੇ, ਔਖਾ ਸੌਖਾ ਨੂੰ ਖਿੱਚਣਾ ਹੁੰਦਾ। ਇਨਸਾਨ ਆਪਣਾ ਦੁੱਖ ਤਕਲੀਫ ਤੋਂ ਬਚਾ ਵੀ ਕਰ ਸਕਦਾ ਹੈ, ਲੇਕਿਨ ਉਹ ਹੋਰ ਦੁਨੀਆਂ ਦੇ ਇਤਨੀਆਂ ਪਰ ਅਧੀਨ ਹਨ, ਉਹਨਾਂ ਦਾ ਆਪਣਾ ਅਖਤਿਆਰ ਕੁਛ ਨਹੀਂ, ਉਹਨਾਂ ਵਿੱਚ ਕਿਤਨੀਆਂ ਤਕਲੀਫਾਂ ਹੋਣਗੀਆਂ। ਇਨਸਾਨ ਨੂੰ ਹੀ ਇਸ ਮਾਨੁੱਖ ਸਰੀਰ ਦੇ ਵਿੱਚ ਹੀ ਪਤਾ ਨਹੀਂ ਕਿੰਨੀਆਂ ਕੁ ਤਕਲੀਫਾਂ ਦਾ ਇਹਨੂੰ ਸਾਹਮਣਾ ਕਰਨਾ ਪੈਂਦਾ। ਸਾਰੇ ਜਾਣਦੇ ਕੌਣ ਹੈ ਦੁਨੀਆਂ 'ਤੇ ਆ ਕੇ ਜਿਹੜਾ ਇਹ ਕਹਿ ਸਕੇ ਮੈਨੂੰ ਕੋਈ ਤਕਲੀਫ ਨਹੀਂ। ਨਾਨਕ ਦੁਖੀ ਆ ਸਭ ਸੰਸਾਰ, ਬਾਬੇ ਨੇ ਸਭ ਕਰਨਾ। ਉਹ ਕਿਹੋ ਜਿਹੇ ਦੁੱਖ ਹਨ? ਆਭਿਆਦ ਉਪਾ, ਤਿੰਨ ਵੱਡੇ ਵੱਡੇ ਦੁੱਖ ਜਿਹਨੂੰ ਅਧਿਆਤਮਕ, ਅਧਿਭੂਤਕ, ਅਧਿਦੈਵਕ ਕਹਿੰਦੇ ਹਨ। ਭਾਵੇਂ ਸਾਰੇ ਹੀ ਦੁੱਖ ਇਹਨਾਂ ਦੇ ਅੰਦਰ ਹੀ ਆ ਜਾਂਦੇ ਹਨ। ਆਦਿ ਮਨ ਦੇ ਦੁੱਖ, ਵਿਆਦ ਜਿਸਮ ਦੀਆਂ ਬਿਮਾਰੀਆਂ, ਉਪਾਦ ਬਾਹਰਲੇ ਝਗੜੇ ਝਾਟੇ ਕਈ ਕਿਸਮ ਦੇ, ਸਾਰੇ ਦੁੱਖ ਇਹਨਾਂ ਦੇ ਵਿੱਚ ਹੀ ਆ ਜਾਂਦੇ ਹਨ। ਜੇ ਥੋੜ੍ਹਾ ਜਿਹਾ ਹੋਰ ਬਰੀਕੀ ਨਾਲ ਵਿਚਾਰੀਏ ਤਾਂ ਕਾਮ, ਕ੍ਰੋਧ, ਅਹੰਕਾਰ ਪੰਜ ਵੱਡੇ ਵੱਡੇ ਦੁਸ਼ਮਣ ਨੂੰ ਤੰਗ ਕਰਦੇ ਹਨ। ਆਸਾ, ਤ੍ਰਿਸ਼ਨਾ, ਚਿੰਤਾ, ਤਿੰਨ ਰਹਿਣਾ ਉਸ ਨੂੰ ਚਿੰਬੜੀਆਂ ਹੋਈਆਂ, ਸ਼ਬਦ ਸਪਰਸ਼ ਰੂਪ ਰਸਗੰਧ ਇਸ ਨੂੰ ਲੱਗੇ ਹਨ, ਵਿਦਿਆ ਸਮਤਾ ਰਾਗ ਦੈਸ਼ ਕਿਨਵੇਸ਼ ਪੰਜ ਕਲੇਸ਼ ਚਿੰਬੜੇ ਹਨ। ਇਸ ਤੋਂ ਇਲਾਵਾ ਬੇਅੰਤ ਤਕਲੀਫਾਂ ਦਾ ਇਹ ਸ਼ਿਕਾਰ ਹੋ ਰਿਹਾ ਹੈ। ਕਹਿਣਾ ਮਾਨੁੱਖ ਤਨ ਦੇ ਵੀ ਜਦੋਂ ਇਤਨੀਆਂ ਤਕਲੀਫਾਂ ਹਨ, ਅਖੀਰ ਇਹਨਾਂ ਦਾ ਮੁਕਾਬਲਾ ਕਰਦਾ ਕਰਦਾ, ਇਹਨਾਂ ਦਾ ਛੁਟਕਾਰਾ ਪਾਉਣ ਵਾਸਤੇ ਬਣਾਉਟੀ ਜਿਹੇ ਤਰੀਕੇ ਅਖਤਿਆਰ ਕਰਦਾ ਚੱਲ ਵਸਦਾ ਹੈ। ਅੱਗੇ ਫਿਰ ਇਹ ਜੀ ਨਿਸ਼ਿਧ ਜੋਨੀ ਵਿੱਚ ਜਾ ਪੈਂਦਾ, ਅਤੇ ਕੀ ਹਾਸਲ ਕੀਤਾ? ਕੁਛ ਨਾ ਕੀਤਾ। ਹਾਤਮ ਸ਼ਹਿਜ਼ਾਦਾ ਪਰਮਾਤਮਾ ਦਾ ਪੁੱਤਰ ਹੋ ਕੇ ਸਿਰਫ ਆਪਣੇ ਆਪ ਨੂੰ ਦੇਹ ਤੱਕ ਹੀ ਮਹਿਦੂਦ ਮੰਨਦਾ, ਮੈਂ ਸਾਡੇ ਤਿੰਨ ਹੱਥਾਂ ਦੇ ਮਾਤਰ ਹੀ ਹਾਂ। ਇਸ ਅਗਿਆਨ ਭੁੱਲ ਵਿੱਚ ਫਸਿਆ, ਵਾਰ ਵਾਰ ਜਾਂਦਾ, ਮਰਦਾ, ਦੁੱਖ ਤਕਲੀਫਾਂ ਉਠਾਉਂਦਾ ਹੈ। ਸੋ ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਮਾਨੁੱਖ ਦੇ ਰੂਪੀ ਦਰਵਾਜ਼ਾ ਹੁੰਦਾ ਹੈ, ਅਤੇ ਜਿਸ ਪ੍ਰਭੂ ਪ੍ਰਾਪਤੀ ਵਾਸਤੇ ਪਹਿਲੇ ਸਮਿਆਂ ਦੇ ਲੋਕ ਬੜੇ ਬੜੇ ਕਠਿਨ ਤਪ ਕਰਦੇ, ਪ੍ਰਾਣਾਯਾਮ ਆਦਿ ਕਰਦੇ, ਗੋਰਖ ਦੇ ਜਿੰਨੇ ਚੇਲੇ ਰਾਜੇ ਰਾਜਿਆਂ ਦੇ ਪੁੱਤਰ ਸਨ, ਰਾਜ ਭਾਗ ਛੱਡਦੇ, ਸੋ ਉਹ ਰੂਈਆਂ ਦੇ ਉੱਤੇ ਛਾਣਦੇ ਰਹੇ, ਫਿਰ ਪ੍ਰਾਣਾਯਾਮ ਆਦਿ ਕਰਦੇ, ਬੜਾ ਕਠਿਨ ਮਾਰਗ ਹੈ, ਤਪੱਸਿਆ ਕਰਦੇ, ਗਰਮੀਆਂ ਸਰਦੀਆਂ ਬੜੀਆਂ ਤਕਲੀਫਾਂ ਸਰੀਰਾਂ 'ਤੇ ਚੱਲਦੇ, ਮਨ ਦੀ ਸ਼ੁੱਧੀ ਇਕਾਗਰਤਾ ਵਾਸਤੇ। ਪਰ ਇਸ ਸਮੇਂ ਦੇ ਵਿੱਚ ਗੁਰੂ ਬਾਬੇ ਨੇ ਸਾਨੂੰ ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਇਸ ਸਮੇਂ ਦਾ ਹੀ ਸੌਖਾ ਮਾਰਗ ਦੱਸ ਦਿੱਤਾ, ਸੌਖਾ ਰਸਤਾ ਦੱਸ ਦਿੱਤਾ ਪ੍ਰਭੂ ਪ੍ਰਾਪਤੀ ਦਾ, ਕਿ ਸੇਵਾ ਭਗਤੀ ਸਤਸੰਗ ਸੌਖਾ ਰਸਤਾ ਹੈ। ਗ੍ਰਸਤ ਤਿਆਗ ਪ੍ਰਮਾਣ ਦੱਸ ਦਿੱਤਾ, ਇਹ ਨਹੀਂ ਕਿਹਾ ਵੀ ਤਿਆਗ ਵਿੱਚ ਹੀ ਰੱਬ ਮਿਲਦਾ, ਨਹੀਂ, ਗ੍ਰਸਤ ਤਿਆਗ ਜਿੱਥੇ ਵੀ ਕੋਈ ਹੈ, ਸ਼ੌਕ ਵਾਲਾ ਬੰਦਾ ਹੋਣਾ ਚਾਹੀਦਾ, ਭਜਨ ਬੰਦਗੀ ਤਕੜਾ ਫਿਕਰ ਉੱਥੇ ਪ੍ਰਾਪਤੀ ਕਰ ਸਕਦਾ, ਤਾਂ ਤੇ ਗੁਰੂ ਬਾਬੇ ਦਾ ਮਾਰਗ ਗ੍ਰਸਤ ਤਿਆਗ ਪ੍ਰਮਾਣ ਹੈ। ਬੱਚਾ ਜਵਾਨ ਬੁੱਢਾ ਹਰ ਕਰ ਸਕਦਾ ਹੈ, ਮਾਈ ਭਾਈ ਹਰ ਇੱਕ ਕਰ ਸਕਦਾ ਹੈ, ਤਾਂ ਤੇ ਇਹੋ ਜਿਹਾ ਸੌਖਾ ਮਾਰਗ ਸਿੱਖੀ ਭਗਤੀ ਮਾਰਗ ਚਲਾ ਕੇ ਸਾਨੂੰ ਗੁਰੂ ਜੀ ਨੇ ਨਾਮ ਦਾ ਨਿਸ਼ਾਨ ਸੌਖਾ ਰੱਖਿਆ ਦਿੱਤਾ, ਅਤੇ ਫਰਮਾਇਆ ਮਿਲ ਸਾਧ ਸੰਗਤ ਹਜ ਕੇਵਲ ਨਾਮ। ਸਤਸੰਗ ਤੋਂ ਬਿਨਾਂ ਤਾਂ ਸੂਝਬੂਝ ਪੈਂਦੀ ਹੀ ਨਹੀਂ, ਜਿਵੇਂ ਸਕੂਲਾਂ ਕਾਲਜਾਂ ਤੋਂ ਬਿਨਾਂ ਐਜੂਕੇਸ਼ਨ ਵਿੱਦਿਆ ਪ੍ਰਾਪਤ ਹੁੰਦੀ ਨਹੀਂ ਬੱਚਿਆਂ ਨੂੰ, ਇਸੀ ਤਰ੍ਹਾਂ ਸਤਸੰਗ ਰੂਪੀ ਸਕੂਲ ਤੋਂ ਬਿਨਾਂ ਪਰਮਾਤਮਿਕ ਵਿੱਦਿਆ ਦੀ ਸੂਝਬੂਝ ਪੈਣੀ, ਰੱਬ ਦੇ ਪਾਸੇ ਦੇ ਭੇਦ ਖੁੱਲਦੇ ਨਹੀਂ, ਰੱਬ ਦੇ ਪਾਸੇ ਦਾ ਸ਼ੌਕ ਜਾਗਦਾ ਨਹੀਂ, ਤੇ ਮੁੱਖ ਸਾਧੂ ਸਤਸੰਗ ਹੈ। ਗੁਰੂ ਜੀ ਕਹਿੰਦੇ ਆਏ ਤਾਂ ਵਹਿਗੁਰੂ ਨੂੰ ਮਿਲਣ ਵਾਸਤੇ ਹਾਂ, ਪਰ ਉਹਦਾ ਉਪਾਅ ਇਹੀ ਕੁਛ ਹੈ। ਦਿਲ ਸਾਧ ਸੰਗਤ ਭੱਜ ਕੇ ਬੰਦਾਂ ਅਤੇ ਆਓ ਇਸ ਮਾਨਵ ਤਨ ਨੂੰ ਸਫਲਾ ਕਰਨ ਵਾਸਤੇ ਵਾਹਿਗੁਰੂ ਦੀ ਭਗਤੀ ਸਤਸੰਗ ਦੁਆਰਾ ਕਰਨੀ ਸਾਨੂੰ ਗੁਰੂ ਬਾਬੇ ਨੇ ਦੱਸੀ ਹੈ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧੰਨ।